दिल का हो जरा साफ कर जाना के आने के लिए, दिल का हो जरा साफ कर जाना के आने के लिए, ध्यान उठा उसके बिठाने के लिए, ध्यान गारों का उठा उसके बिठाने के लिए।
कल मैं पलटू साहब जी महाराज दी बाणी लई से, उस तो पहले रोज़ मैं श्री हजूर स्वामी जी महाराज दी बाणी लई सी, अज मैं तुलसी साहब जी महाराज दी बाणी लै रहा हाँ। मुख्तलिफ महात्मा दे बाणी लैण तो मेरा केवल इतना ही भाव है कि हर एक महात्मा का इको ही संदेश है, इको ही उपदेश है। मैं हमेशा अर्ज करता हाँ, महात्मा किसी कौम, किसी मजहब, किसी मुल्क, किसी वक्त अंदर क्यों ना हो, हर एक महात्मा सानू परमात्मा दे भगती करन दा इको ही तरीका और साधन समझाउंदा है। हर एक महात्मा साडे अंदर मालिक दे मिलन दा शौक और प्यार पैदा करदा है, तरीका और साधन समझाउंदा है, ताकि असी दुनिया दे जी मालिक दी भगती करके देह दियां बंधना तो हमेशा वास्ते आज़ाद हो सकीए। तुलसी साहब दक्कनी बाबा दे नाम दे नाल यूपी दे अंदर हाथरस इक शहर है, उस जगह बहुत ही मशहूर महात्मा होए हैं। आपने बड़ा बेखौफी और दलेरी नाल संत मत दा प्रचार किया है। श्री हजूर स्वामी जी महाराज नूं और उन्होंने परिवार नूं भी आपदी ही संगत और सोहबत करन दा मौका मिलिया है। तुलसी साहब दा असली जड़ा तलक है पूना सतारा दे राज घर दे नाल है। आप दे कहिंदे पिता भी बड़े मालिक ते भगत सी। पिता दा ख्याल सी कि बच्चा बालग हो गया है, बड़ा होनहार है, रियासत दे कारोबार तो वाकफ हो चुका है, सारा रियासत दा कारोबार इन्हां दे सपुरद करके आप मैं जंगला पहाड़ां में जाके मालिक दी भगती करांगा। जिस वक्त तुलसी साहब नूं पता लगता है आप रात नूं चोरी करों निकल जाते हैं, बहुत सारे जिंदगी दे हालात आप दा किसे नूं पता नहीं है, कोई कहिंदा कुछ बिहार अंदर रहे हैं या ज़्यादा यूपी दे अंदर आपने उम्र गुजारी है, लेकिन अखीर अंदर आके आपने हाथरस शहर दे उत्ते अपना टिकाणा बनाया है और दक्कनी बाबा दे नाम दे नाल बहुत ही मशहूर महात्मा हुए हैं। आपने बहुत सारी बाणी लिखी है और कई शब्द उर्दू विच लिखे हैं, क्योंकि शेख तकी एक मुसलमान फकीर सी जिहड़ा काबे दा हज करके वापस आ रहा सी, उसकी खुशकिस्मती उसका खेमा आप दे टिकाणे दे अगे लग गया। इस वास्ते तुलसी साहब नू शेख तकी नू समझाउण वास्ते बहुत सारे शब्द लिखने पै। तुलसी साहब समझाउंदे हन, ऐ शेख तकी, असी सब दुनिया दे जीव चाहुंदे हाँ कि वह परमात्मा साडे हिरदे दे अंदर आके बैठे, लेकिन असी कदे ये सोच और विचार नहीं करदे कि जिस हिरदे दे अंदर असी परमात्मा नूं बिठाउणा चाहुंदे हाँ, क्या वह हिरदा परमात्मा दे बैठण दे काबिल भी है। अगर कुत्ता भी एक जमीन ते बैठता है पहला पूछ मार के अच्छी तरह उसनों साफ कर लेंदा है, असी भी जमीन ते बैठते हाँ, तुसी देखो किस तरह चिप्स ते फर्श लगाउने हाँ, संगे मरमर दे फर्श लगाउने हाँ, बड़े कीमती कालीन बिछाउने हाँ, इतनियां सोहने सोफे सेट कुर्सियां रखते हाँ, मखमल दियां गद्दियां रखते हाँ, फिर समझते हाँ वो जगह साड़ी बैठन दे काबल बनी है। जिस हिरदे दे अंदर असी परमात्मा नूं बिठाउणा चाहुंदे हाँ, तुलसी साहब कहिंदे ओह तां गैरां दे मोह और प्यार दे अंदर फस के अति गंदा हो चुका है, अति मैला हो चुका है। अगर एक बर्तन पहला ही मिट्टी दे नाल भरिया होया है, असी उहदे अंदर दुध किस तरह पा सकांगे, उहदे अंदर अमृत किस तरह पा सकांगे। साडा हिरदा गैरां दे मोह और प्यार दे नाल अति गंदा और मैला हो चुका है, ਇਹ ਗੈਰ ਕੌਣ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ? ਸਵਾਮੀ ਜੀ ਮਹਾਰਾਜ ਨੇ ਇਹਨਾਂ ਨੂੰ ਪਰਮ ਕਹਿ ਕੇ ਯਾਦ ਕੀਤਾ ਹੈ, ਗੁਰੂ ਨਾਨਕ ਸਾਹਿਬ ਇਹਨਾਂ ਨੂੰ ਦੂਜਾ ਕਹਿ ਕੇ ਬਿਆਨ ਕਰਦੇ ਹਨ। ਪੁੱਤਰ, ਧੀਆਂ, ਰਿਸ਼ਤੇਦਾਰ, ਯਾਰ ਦੋਸਤ, ਭੈਣ ਭਾਈ, ਕੌਮ, ਮਜ਼ਹਬ, ਮੁਲਕ ਵਗੈਰਾ, ਜੋ ਕੁਛ ਵੀ ਅਸੀਂ ਅੱਖਾਂ ਨਾਲ ਦੇਖਦੇ ਹਾਂ, ਉਸ ਪਰਮਾਤਮਾ ਤੋਂ ਇਲਾਵਾ ਇਹ ਸਭ ਕੁਛ ਹੀ ਦੂਜਾ ਹੈ। ਸਾਰੀ ਰਚਨਾ ਹੀ ਦੂਜੀ ਹੈ, ਜੋ ਕੁਛ ਨਜ਼ਰ ਆਉਂਦਾ ਹੈ ਉਹ ਸਭ ਕੁਛ ਹੀ ਦੂਜਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਦੇਹ ਔਰ ਗ੍ਰਹਿ ਸਭ ਝੂਠਾ, ਪਰਮ ਮੇਂ ਕਾਹੇ ਕੋ ਖਪਣਾ। ਜਿਤਨਾ ਵੀ ਸਾਡਾ ਦੁਨੀਆ ਨਾਲ ਸੰਬੰਧ ਔਰ ਤਲਕ ਹੈ, ਇਹ ਸਰੀਰ ਦੇ ਕਾਰਨ ਹੈ। ਜਿਤਨਾ ਚਿਰ ਆਪਾਂ ਸਰੀਰ ਵਿੱਚ ਬੈਠੇ ਹਾਂ, ਪੁੱਤਰ, ਧੀਆਂ, ਰਿਸ਼ਤੇਦਾਰ, ਯਾਰ ਦੋਸਤ, ਭੈਣ ਭਾਈ ਸਭ ਆਪਾਂ ਨੂੰ ਨਜ਼ਰ ਆਪਣੇ ਨਜ਼ਰ ਆਉਂਦੇ ਹਾਂ। ਜਿਸ ਵਕਤ ਦੇਹ ਦਾ ਸਾਥ ਛੁੱਟ ਜਾਂਦਾ ਹੈ, ਹਰ ਇੱਕ ਤੋਂ ਆਪਾਂ ਲਾ ਤਲਕ ਹੋ ਕੇ ਖੜ੍ਹੇ ਹੋ ਜਾਂਦੇ ਹਾਂ। ਲੇਕਿਨ ਜਿਸ ਸਰੀਰ ਕਰਕੇ ਇਹਨਾਂ ਨੂੰ ਆਪਣਾ ਸਮਝੀ ਬੈਠੇ ਹਾਂ, ਅਸੀਂ ਕਦੇ ਇਹ ਸੋਚ ਔਰ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਆ ਇਹ ਸਰੀਰ ਸਾਡਾ ਹੈ? ਇਹ ਤਾਂ ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 60-70 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲਿਆ ਹੈ। ਜਿਤਨੇ ਜਿਤਨੇ ਸਵਾਸ ਮਾਲਕ ਨੇ ਬਖਸ਼ੇ ਹਨ, ਭੁਗਤਣ ਤੋਂ ਬਾਅਦ ਸਭ ਨੇ ਦੇਹ ਨੂੰ ਇੱਥੇ ਹੀ ਛੱਡ ਜਾਣਾ ਹੈ। ਕਿਸੇ ਦੀ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ, ਕਿਸੇ ਦੀ ਮਿੱਟੀ ਅੰਦਰ ਹੀ ਦੱਬੀ ਰਹਿ ਜਾਂਦੀ ਹੈ। ਜਦੋਂ ਸਰੀਰ ਹੀ ਸਾਡਾ ਸਾਥ ਨਹੀਂ ਦਿੰਦਾ, ਤੁਸੀਂ ਸੋਚ ਲਓ ਹੋਰ ਦੁਨੀਆ ਅੰਦਰ ਕਿਹੜੀ ਚੀਜ਼ ਸਾਡਾ ਸਾਥ ਦੇ ਸਕਦੀ ਹੈ? ਆਹ ਜਿਹੜੀਆਂ ਜਾਇਦਾਦਾਂ ਹਨ, ਧਨ ਦੌਲਤ ਹੈ, ਮਕਾਨ ਹਵੇਲੀਆਂ ਵਗੈਰਾ ਨਜ਼ਰ ਆਉਂਦੀਆਂ ਹਨ, ਜੇ ਸਾਡੇ ਬਜ਼ੁਰਗਾਂ ਦਾ ਇਹਨਾਂ ਨੇ ਸਾਥ ਨਹੀਂ ਦਿੱਤਾ, ਇਹ ਸਾਡਾ ਕਦੋਂ ਸਾਥ ਦੇਣ ਲੱਗੀਆਂ ਹਨ? ਅਗਰ ਉਹਨਾਂ ਦੇ ਨਾਂ ਅਸੀਂ ਇਹਨਾਂ ਦੇ ਇੰਤਕਾਲ ਨਹੀਂ ਰਹਿਣ ਦਿੱਤੇ, ਸਾਡੇ ਨਾਲ ਸਾਡੇ ਬਾਲ ਬੱਚਿਆਂ ਨੇ ਕਦੋਂ ਇੰਤਕਾਲ ਰਹਿਣ ਦੇਣੇ ਹਨ? ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ, ਸਭ ਝੂਠਾ ਹੈ, ਇਹ ਭਰਮ ਹੈ, ਇਹਨਾਂ ਨਾਸ਼ ਹੋ ਜਾਣਾ ਹੈ, ਇਹਨੇ ਫਨਾ ਹੋ ਜਾਣਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਾਤਾ ਪਿਤਾ ਮਾਇਆ ਦੇਹ ਸਰੋਗੀ, ਰੋਗੀ ਕਟੰਬ ਸੰਜੋਗੀ। ਸਾਡੇ ਉੱਪਰ ਅਗਰ ਸਭ ਤੋਂ ਜ਼ਿਆਦਾ ਕਿਸੇ ਦਾ ਅਹਿਸਾਨ ਹੈ, ਉਹ ਮਾਤਾ ਪਿਤਾ ਦਾ ਅਹਿਸਾਨ ਹੈ। ਉਹ ਕੇਵਲ ਸਾਨੂੰ ਜਨਮ ਹੀ ਨਹੀਂ ਦਿੰਦੇ, ਸਾਡੀ ਪਰਵਰਿਸ਼ ਵੀ ਕਰਦੇ ਹਨ। ਸਾਡੀ ਖਾਤਰ ਕਿਤਨੇ ਕਿਤਨੇ ਦੁੱਖ ਔਰ ਮੁਸੀਬਤਾਂ ਸਹਿਣੇ ਪੈਂਦੇ ਹਨ, ਦੁਨੀਆਂ ਦੇ ਕਈ ਕਿਸਮ ਦੇ ਤਾਲੇ ਬਹਿਣੇ ਸਹਿਣੇ ਪੈਂਦੇ ਹਨ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ, ਇਹਨਾਂ ਨੇ ਵੀ ਤੁਹਾਡਾ ਸਾਥ ਛੱਡ ਦੇਣਾ ਹੈ, ਆਖਰ ਇਹ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਮਦਦ ਨਹੀਂ ਕਰ ਸਕਦੇ। ਸਾਡੇ ਬਾਲ ਬੱਚੇ ਸਾਡੇ ਜ਼ਰੀਏ ਪੈਦਾ ਜ਼ਰੂਰ ਹੁੰਦੇ ਹਨ, ਲੇਕਿਨ ਉਹ ਆਪਣੀ ਪ੍ਰਾਲਬਤ ਲੈ ਕੇ ਆਉਂਦੇ ਹਨ, ਅਸੀਂ ਆਪਣੀ ਪ੍ਰਾਲਬਤ ਲੈ ਕੇ ਆਉਂਦੇ ਹਾਂ। ਨਾ ਉਹ ਕਦੇ ਸਾਡੇ ਬਣ ਸਕਦੇ ਹਨ, ਨਾ ਕਦੇ ਅਸੀਂ ਉਹਨਾਂ ਦੇ ਬਣ ਸਕਦੇ ਹਾਂ। ਇਸ ਵਾਸਤੇ ਮਹਾਤਮਾ ਕਹਿੰਦੇ, ਰੋਗੀ ਹਨ ਔਰ ਸਭ ਕੁਟੰਬ ਸੰਜੋਗੀ, ਰਿਸ਼ਤੇਦਾਰ, ਯਾਰ ਦੋਸਤ, ਸਭ ਦਾ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ। ਜਿਸ ਤਰ੍ਹਾਂ ਸਟੇਜ 'ਤੇ ਆ ਕੇ ਸਾਰੇ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹਨ, ਕੋਈ ਰਾਜੇ ਦਾ ਕਰਦਾ ਹੈ, ਕੋਈ ਰਾਣੀ ਦਾ ਕਰਦਾ ਹੈ, ਕੋਈ ਵਿਲਨ ਦਾ ਕਰਦਾ ਹੈ। ਜਦੋਂ ਸਟੇਜ ਤੋਂ ਉਤਰਦੇ ਹਨ, ਨਾ ਕੋਈ ਰਾਜਾ ਹੁੰਦਾ ਹੈ, ਨਾ ਕੋਈ ਰਾਣੀ ਹੁੰਦੀ ਹੈ, ਨਾ ਕੋਈ ਵਿਲਨ ਹੁੰਦਾ ਹੈ। ਇਸੇ ਤਰ੍ਹਾਂ ਮਹਾਤਮਾ ਕਹਿੰਦੇ ਹਨ ਕਿ ਇਹਨਾਂ ਨਾਲ ਵੀ ਸਾਡੇ ਦੁਨੀਆ ਵੀ ਇੱਕ ਬਹੁਤ ਬੜੀ ਸਾਰੀ ਸਟੇਜ ਹੈ, ਔਰ ਇਹਨਾਂ ਨਾਲ ਕੋਈ ਪਤੀ ਦਾ ਪਾਠ ਕਰਦਾ ਹੈ, ਕੋਈ ਇਸਤਰੀ ਦਾ, ਕੋਈ ਬਾਲ ਬੱਚਿਆਂ ਦਾ, ਕੋਈ ਯਾਰਾਂ ਦੋਸਤਾਂ ਦਾ। ਲੇਕਿਨ ਅਸੀਂ ਪਾਠ ਕਰਦੇ ਕਰਦੇ ਭੁੱਲ ਜਾਂਦੇ ਹਾਂ ਕਿ ਇਹਨਾਂ ਨਾਲ ਸਾਡਾ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ। ਅਸੀਂ ਆਪਣਾ ਸਮਝ ਕੇ ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਾਂ। ਇਹ ਫਿਰ ਵੀ ਅੱਜ ਤੱਕ ਨਾ ਕਦੇ ਕਿਸੇ ਦੇ ਬਣੇ ਹਨ, ਨਾ ਕਦੇ ਬਣ ਹੀ ਸਕਦੇ ਹਨ। ਲੇਕਿਨ ਜਿਹੜੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਕੋਸ਼ਿਸ਼ ਇਹਨਾਂ ਦੇ ਮੋਹ ਔਰ ਪਿਆਰ ਵਿੱਚ ਫਸਾ ਦਿੰਦੀ ਹੈ। ਇਤਨਾ ਇਹਨਾਂ ਸ਼ਕਲਾਂ ਔਰ ਪਦਾਰਥਾਂ ਨਾਲ ਆਪਣਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ ਕਿ ਰਾਤ ਨੂੰ ਹੁਣ ਸੁਪਨੇ ਵੀ ਇਹਨਾਂ ਦੇ ਹੀ ਆਉਂਦੇ ਹਨ। ਮੌਤ ਦੇ ਵਕਤ ਇਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੇ ਸਕਰੀਨ ਦੀ ਤਰ੍ਹਾਂ ਸਾਡੇ ਅੱਖਾਂ ਅੱਗੇ ਆ ਕੇ ਖੜੀਆਂ ਹੋ ਜਾਂਦੀਆਂ ਹਨ। ਔਰ ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਹੀ ਰੋਹ ਵਿੱਚ ਬਹਿਣਾ ਸ਼ੁਰੂ ਹੋ ਜਾਂਦੇ ਹਾਂ। ਇਹ ਪੁੱਤਰਾਂ ਧੀਆਂ ਦਾ ਪਿਆਰ ਹੈ, ਕੌਮਾਂ ਮਸਬਾਂ ਮੁਲਕਾਂ ਦਾ ਪਿਆਰ ਹੈ, ਸ਼ਰਾਬਾਂ ਕਬਾਬਾਂ ਦੀਆਂ ਰਸਤਾਂ ਦਾ ਪਿਆਰ ਹੈ, ਧਨ ਦੌਲਤ ਦਾ ਪਿਆਰ ਹੈ, ਜਿਹੜਾ ਕਿ ਹਰ ਇੱਕ ਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲਿਆਉਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਮਾਇਆ ਮੋਹ ਸਭ ਜਗ ਸੋਇਆ ਭਰਮ ਕਹੋ ਇਹ ਕਿਉਂ ਜਾਈ। ਸਭ ਦੁਨੀਆ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਨ। ਇਹ ਭਰਮ ਹੈ, ਇਹਨੇ ਨਾਸ਼ ਹੋ ਜਾਣਾ ਹੈ, ਫਨਾ ਹੋ ਜਾਣਾ ਹੈ। ਅਸੀਂ ਅਸਲ ਸਮਝ ਕੇ ਦਿਨ ਰਾਤ ਇਹਨਾਂ ਨੂੰ ਆਪਣੀ ਬਣਾਉਣ ਦੀ ਦੌੜ ਵਿੱਚ ਲੱਗੇ ਹੋਏ ਹਾਂ। ਇਹ ਬਣਦੇ ਨਹੀਂ, ਅਸੀਂ ਦੁਖੀ ਹੋ ਜਾਂਦੇ ਹਾਂ, ਅਸੀਂ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਹਾਂ। ਕਈ ਤਾਂ ਸਾਨੂੰ ਛੱਡ ਕੇ ਤੁਰ ਪੈਂਦੇ ਹਨ, ਕਈਆਂ ਨੂੰ ਆਪਾਂ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਹਾਂ। ਇਸ ਵਾਸਤੇ ਸਵਾਮੀ ਜੀ ਮਾਂ ਤੁਲਸੀ ਸਾਹਿਬ ਇਹਨਾਂ ਨੂੰ ਗੈਰ ਕਹਿ ਕੇ ਯਾਦ ਕਰਦੇ ਹਨ ਕਿ ਇਹਨਾਂ ਦਾ ਜਿਹੜਾ ਮੋਹ ਹੈ, ਪਿਆਰ ਹੈ, ਉਸ ਕਰਕੇ ਸਾਡਾ ਹਿਰਦਾ ਅਤਿ ਗੰਦਾ ਹੋ ਚੁੱਕਾ ਹੈ, ਅਤਿ ਮੈਲਾ ਹੋ ਚੁੱਕਾ ਹੈ। ਮਾਲਕ ਦੇ ਬੈਠਣ ਦੀ ਉੱਥੇ ਗੁੰਜਾਇਸ਼ ਹੀ ਨਹੀਂ ਹੈ, ਮਾਲਕ ਦੇ ਬੈਠਣ ਦੀ ਉੱਥੇ ਹੀ ਜਗ੍ਹਾ ਹੀ ਨਹੀਂ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਮਿੱਤਰ ਤੇਰਾ ਕੋਈ ਨਹੀਂ ਸੰਗੀ ਅਲਮੇ, ਪੜਾ ਕਿਉਂ ਸੋਇਆ ਇਨ ਠੱਗੀ ਅਲਮੇ। ਜਿਨ੍ਹਾਂ ਸ਼ਕਲਾਂ ਔਰ ਪਦਾਰਥਾਂ ਦਾ ਤੁਸੀਂ ਸਾਰੀ ਉਮਰ ਸਾਥ ਰੱਖਦੇ ਹੋ, ਉਹਨਾਂ 'ਚੋਂ ਕੋਈ ਵੀ ਤੁਹਾਡਾ ਆਪਣਾ ਨਹੀਂ ਹੈ, ਕੋਈ ਹਮਦਰਦ ਨਹੀਂ ਹੈ, ਕੋਈ ਦੋਸਤ ਨਹੀਂ ਹੈ, ਕੋਈ ਮਿੱਤਰ ਨਹੀਂ ਹੈ। ਹਮਦਰਦ ਔਰ ਮਿੱਤਰ ਉਹ ਹੁੰਦਾ ਹੈ ਜਿਹੜਾ ਸਾਡਾ ਬਿਹਤਰੀ ਚਾਹੁੰਦਾ ਹੋਵੇ, ਸਾਡੇ ਵਾਸਤੇ ਆਪਣੀ ਜ਼ਿੰਦਗੀ ਤਾਂ ਕੁਰਬਾਨ ਕਰਨ ਨੂੰ ਤਿਆਰ ਹੋ ਜਾਵੇ। ਜਿਨ੍ਹਾਂ ਨੂੰ ਆਪਣਾ ਸਮਝੀ ਬੈਠੇ ਹਾਂ, ਇਹ ਆਪਣੇ ਸੁੱਖ ਔਰ ਗਰਜ਼ਾਂ ਦੀ ਖਾਤਰ ਸਾਡੇ ਬਣੇ ਹੋਏ ਹਨ। ਇਹਨਾਂ ਦੀਆਂ ਗਰਜ਼ਾਂ ਨਾ ਪੂਰੀਆਂ ਹੋਣ, ਸਾਨੂੰ ਜਿਉਂਦੇ ਜੀ ਹੀ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇਸ ਵਾਸਤੇ ਸਵਾਮੀ ਜੀ ਕਹਿੰਦੇ ਤਾਂ ਠੱਗ ਹਨ, ਇਤਨਾ ਤੁਹਾਨੂੰ ਆਪਣੇ ਮੋਹ ਔਰ ਪਿਆਰ ਦੇ ਜਾਲ ਵਿੱਚ ਫਸਾਇਆ ਹੋਇਆ ਹੈ ਕਿ ਤੁਹਾਨੂੰ ਸਾਰੀ ਉਮਰ ਹੋਸ਼ ਹੀ ਨਹੀਂ ਆਉਣ ਦਿੰਦੇ। ਪਤਾ ਹੀ ਉਦੋਂ ਲੱਗਦਾ ਹੈ ਜਦੋਂ ਮੌਤ ਦੇ ਵੇਲੇ ਧਰਮਰਾਜ ਦੇ ਜੰਬੂ ਤੱਖਾਂ ਅੱਗੇ ਆ ਕੇ ਖੜ੍ਹੇ ਹੋ ਜਾਂਦੇ ਹਨ। ਫਿਰ ਉਸ ਵਕਤ ਪਛਤਾਉਣ ਦਾ ਕੀ ਫਾਇਦਾ ਹੋ ਸਕਦਾ ਹੈ? ਸਾਡਾ ਕੌਣ ਹੈ? ਸਿਰਫ ਇੱਕੋ ਪਰਮਾਤਮਾ ਹੈ, ਇੱਕੋ ਪਰਮੇਸ਼ਵਰ ਹੈ। ਜਿਹੜਾ ਆਪਣਾ ਹੈ ਉਹਨੂੰ ਨਾ ਤਾਂ ਅਸੀਂ ਆਪਣਾ ਕਦੇ ਸਮਝਿਆ ਹੈ, ਨਾ ਕਦੇ ਆਪਣੀ ਬਣਾਉਣ ਦੀ ਉਹਨੂੰ ਕੋਸ਼ਿਸ਼ ਕਰਦੇ ਹਾਂ। ਜਿਨ੍ਹਾਂ ਨਾਲ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ, ਉਹਨਾਂ ਨੂੰ ਆਪਣਾ ਸਮਝੀ ਬੈਠੇ ਹਾਂ ਔਰ ਉਹਨਾਂ ਨੂੰ ਆਪਣਾ ਬਣਾਉਣ ਦੇ ਵਾਸਤੇ ਦਿਨ ਰਾਤ ਭਟਕਦੇ ਔਰ ਤੜਫਦੇ ਫਿਰਦੇ ਹਾਂ। ਇਸ ਵਾਸਤੇ ਤੁਲਸੀ ਸਾਹਿਬ ਕਹਿੰਦੇ ਸ਼ੇਖ ਤਕੀ, ਅਗਰ ਤੂੰ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਹਿਰਦਾ ਵੀ ਮਾਲਕ ਦੇ ਬੈਠਣ ਦੇ ਕਾਬਲ ਬਣਾ। ਇਹਨਾਂ ਗੈਰਾਂ ਦਾ ਆਪਣੇ ਅੰਦਰੋਂ ਮੋਹ ਕੱਢੋ, ਇਹਨਾਂ ਗੈਰਾਂ ਦਾ ਆਪਣਾ ਆਪਣੇ ਅੰਦਰੋਂ ਪਿਆਰ ਕੱਢੋ। ਹਿਰਦਾ ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਵਾਸਤੇ ਭਟਕਦਾ ਔਰ ਤੜਫਦਾ ਫਿਰਦਾ ਹੈ, ਮਿਲਣਾ ਅਸੀਂ ਮਾਲਕ ਨੂੰ ਚਾਹੁੰਦੇ ਹਾਂ, ਇਹ ਦੋਨੋਂ ਗੱਲਾਂ ਕਿਸ ਤਰ੍ਹਾਂ ਹੋ ਸਕਦੀਆਂ ਹਨ? ਮਾਮੂਲੀ ਸਾਡਾ ਕੋਈ ਰਿਸ਼ਤੇਦਾਰ ਯਾਰ ਦੋਸਤ ਕਿਤੇ ਅੱਖਾਂ ਤੋਂ ਦੂਰ ਜਾਂਦਾ ਹੋਵੇ, ਅਸੀਂ ਸਾਰੀ ਸਾਰੀ ਰਾਤ ਨਹੀਂ ਸੌਂਦੇ, ਅੱਖਾਂ 'ਚੋਂ ਕਿਸ ਤਰ੍ਹਾਂ ਟਪਕ ਟਪਕ ਕੇ ਆਂਸੂ ਗਿਰਨੇ ਸ਼ੁਰੂ ਹੋ ਜਾਂਦੇ ਹਨ। ਅਸੀਂ ਉਸ ਮਾਲਕ ਦੇ ਵਿਛੋੜੇ ਇਸ਼ਕ ਔਰ ਪ੍ਰੇਮ ਦੇ ਅੰਦਰ ਇੱਕ ਰਾਤ ਵੀ ਜਾਗ ਕੇ ਦੇਖੀ ਹੈ, ਕਦੇ ਭੁੱਲੇ ਭਟਕੇ ਵੀ ਸਾਡੇ ਅੱਖ ਦੇ ਅੰਦਰ ਅੰਜੂ ਆਇਆ ਹੈ? ਜਦੋਂ ਹਿਰਦਾ ਦੁਨੀਆ ਵਾਸਤੇ ਤੜਫਦਾ ਹੈ, ਮਿਲਣਾ ਮਾਲਕ ਨੂੰ ਚਾਹੁੰਦੇ ਹਾਂ, ਇਹ ਦੋਨੋਂ ਗੱਲਾਂ ਤਾਂ ਕਦੇ ਨਹੀਂ ਹੋ ਸਕਦੀਆਂ। ਇਸ ਵਾਸਤੇ ਕਹਿੰਦੇ ਆ ਸ਼ੇਖ ਤਕੀ, ਅਗਰ ਸਭ ਤੋਂ ਪਹਿਲਾਂ ਤੂੰ ਮਾਲਕ ਨੂੰ ਮਿਲਣਾ ਚਾਹੁੰਦਾ ਹੈ, ਆਪਣੇ ਅੰਦਰ ਇਸ਼ਕ ਪੈਦਾ ਕਰ, ਪ੍ਰੇਮ ਪੈਦਾ ਕਰ, ਪਿਆਰ ਪੈਦਾ ਕਰ, ਔਰ ਇਹਨਾਂ ਗੈਰਾਂ ਦਾ ਆਪਣੇ ਅੰਦਰੋਂ ਮੋਹ ਕੱਢ, ਗੈਰਾਂ ਦਾ ਇਹਨਾਂ ਦੇ ਅੰਦਰੋਂ ਆਪਣਾ ਪਿਆਰ ਕੱਢ। ਕੱਲ੍ਹ ਮੈਂ ਬੜਾ ਖੋਲ੍ਹ ਕੇ ਅਰਜ਼ ਕਰ ਚੁੱਕਾ ਹਾਂ ਕਿ ਜਿਸ ਪਰਮਾਤਮਾ ਨੂੰ ਅਸੀਂ ਅੱਖਾਂ ਨਾਲ ਕਦੇ ਦੇਖਿਆ ਹੀ ਨਹੀਂ, ਉਹਨਾਂ ਸਾਡੇ ਅੰਦਰ ਇਸ਼ਕ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ, ਪ੍ਰੇਮ ਔਰ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ, ਔਰ ਇਹਨਾਂ ਗੈਰਾਂ ਦਾ ਸਾਡੇ ਅੰਦਰੋਂ ਮੋਹ ਔਰ ਪਿਆਰ ਨਿਕਲ ਕਿਸ ਤਰ੍ਹਾਂ ਸਕਦਾ ਹੈ? ਤੁਲਸੀ ਸਾਹਿਬ ਵੀ ਅੱਗੇ ਜਾ ਕੇ ਬੜੀ ਅੱਛੀ ਤਰ੍ਹਾਂ ਖੋਲ੍ਹ ਕੇ ਸਮਝਾਉਣਗੇ। ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ, ਸਾਧੂ ਸੰਗਤਾਂ ਮਹਾਤਮਾ ਦੀ ਸੋਭਤ ਵਿੱਚ ਜਾ ਕੇ, ਸ਼ਬਦ ਔਰ ਨਾਮ ਦੀ ਕਮਾਈ ਕਰਨ ਦੇ ਨਾਲ ਦੁਨੀਆ 'ਚੋਂ ਸਾਡਾ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਗੈਰਾਂ 'ਚੋਂ ਸਾਡਾ ਮੋਹ ਔਰ ਪ੍ਰੇਮ ਨਿਕਲ ਜਾਂਦਾ ਹੈ, ਮਾਲਕ ਦਾ ਸਾਡੇ ਅੰਦਰ ਇਸ਼ਕ ਔਰ ਪਿਆਰ ਪੈਦਾ ਹੋ ਜਾਂਦਾ ਹੈ। ਕਿਉਂਕਿ ਸ਼ਬਦ ਔਰ ਨਾਮ ਦੀ ਇਤਨੀ ਉੱਚੀ ਔਰ ਸੁੱਚੀ ਲੱਜ਼ਤ ਹੈ, ਜਿਸ ਲੱਜ਼ਤ ਨੂੰ ਪਾ ਕੇ ਸਭ ਦੁਨੀਆ ਦੇ ਮੋਹ ਔਰ ਪਿਆਰ ਫਿੱਕੇ ਹੋ ਜਾਂਦੇ ਹਨ। ਜਿਸ ਨੂੰ ਹੀਰੇ ਜਵਾਹਰਾਤ ਮਿਲ ਜਾਂਦੇ ਹਨ, ਉਹ ਕੋਟੀਆਂ ਮਗਰ ਦਰਬ ਦਰ ਠੋਕਰਾਂ ਨਹੀਂ ਖਾਂਦੇ, ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ ਜਿਤਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਉਸਦੀ ਜਿਹੜੀ ਅਟੈਚਮੈਂਟ ਹੈ, ਉਹ ਸਾਨੂੰ ਦੁਨੀਆ ਦੀ ਤਰਫੋਂ ਡਿਟੈਚਮੈਂਟ ਪੈਦਾ ਕਰਨੀ ਸ਼ੁਰੂ ਕਰ ਦਿੰਦੀ ਹੈ। ਇਸ ਵਾਸਤੇ ਤੁਲਸੀ ਸਾਹਿਬ ਪਿਆਰ ਦੇ ਨਾਲ ਸ਼ੇਖ ਤਕੀ ਨੂੰ ਸਮਝਾਉਂਦੇ ਹਨ ਕਿ ਤੇਰੇ ਬਾਹਰ ਭਟਕਣ ਦਾ ਕੋਈ ਫਾਇਦਾ ਨਹੀਂ ਹੈ, ਅਗਰ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਸਭ ਤੋਂ ਪਹਿਲਾਂ ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਦਾ ਆਪਣੇ ਅੰਦਰੋਂ ਮੋਹ ਔਰ ਪਿਆਰ ਕੱਢਣ ਦੀ ਕੋਸ਼ਿਸ਼ ਕਰ। ਔਰ ਆਪਣੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਪੈਦਾ ਕਰ, ਸੱਚਾ ਪ੍ਰੇਮ ਔਰ ਪਿਆਰ ਪੈਦਾ ਕਰ, ਕਿਉਂਕਿ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਕੱਲ੍ਹ ਮੈਂ ਖੋਲ੍ਹ ਕੇ ਅਰਜ਼ ਕਰ ਚੁੱਕਾ ਹਾਂ, ਇਹ ਕੌਮਾਂ ਦਾ ਰਿਸ਼ਤਾ ਨਹੀਂ ਹੈ, ਮਜ਼ਹਬਾਂ ਦਾ ਰਿਸ਼ਤਾ ਨਹੀਂ ਹੈ, ਜਾਤਾਂ ਪਾਤਾਂ ਦਾ ਰਿਸ਼ਤਾ ਨਹੀਂ ਹੈ, ਨਾ ਤਾਂ ਕੋਈ ਪਰਮਾਤਮਾ ਦੀ ਕੌਮ ਹੈ, ਮਜ਼ਹਬ ਹੈ, ਮੁਲਕ ਹੈ, ਜਾਤ ਪਾਤ ਹੈ, ਨਾ ਸਾਡੇ ਆਤਮਾ ਦੀ ਕੋਈ ਕੌਮ ਹੈ, ਮਜ਼ਹਬ ਹੈ, ਮੁਲਕ ਹੈ, ਜਾਤ ਪਾਤ ਹੈ। ਅਗਰ ਸਮੁੰਦਰ ਦੀ ਕੋਈ ਜਾਤ ਪਾਤ ਨਹੀਂ ਹੈ, ਮਾਮੂਲੀ ਕਤਰੇ ਦੀ ਕੀ ਜਾਤ ਪਾਤ ਹੋ ਸਕੇਗੀ? ਅਗਰ ਸੂਰਜ ਦਾ ਹੀ ਕੋਈ ਮਜ਼ਹਬ ਨਹੀਂ ਹੈ, ਸਾਡੀ ਕਿਰਨ ਦੀ ਇੱਕ ਮਾਮੂਲੀ ਰੋਸ਼ਨੀ ਦਾ ਕੀ ਮਜ਼ਹਬ ਹੋ ਸਕਦਾ ਹੈ? ਪਰਮਾਤਮਾ ਨੇ ਇਨਸਾਨ ਪੈਦਾ ਕੀਤੇ ਹੋਏ ਹਨ, ਔਰ ਇਹ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਅਸੀਂ ਆਪਣੇ ਆਪ ਨੂੰ ਤਕਸੀਮ ਕਰੀ ਬੈਠੇ ਹਾਂ, ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਫਸੇ ਹੋਏ ਹਾਂ। ਸੋ ਮਹਾਤਮਾ ਇਹਨਾਂ ਸਭ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਦੇ ਝਗੜਿਆਂ ਤੋਂ ਸਾਡੇ ਖਿਆਲ ਨੂੰ ਬਹੁਤ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਾਨੂੰ ਇਹੋ ਉਪਦੇਸ਼ ਕਰਦੇ ਹਨ ਕਿ ਜਿਸ ਪਰਮਾਤਮਾ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਤੁਸੀਂ ਆਪਣੇ ਅੰਦਰ ਉਸਦਾ ਇਸ਼ਕ ਪੈਦਾ ਕਰੋ, ਉਸਦਾ ਪ੍ਰੇਮ ਪੈਦਾ ਕਰੋ, ਉਸਦਾ ਪਿਆਰ ਪੈਦਾ ਕਰੋ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਇਤਨੀ ਸੁੰਦਰ ਮਿਸਾਲ ਦਿੰਦੇ ਹਨ, ਕਾਮਨ ਗੁਣਵੰਤੀ ਹਰ ਪਾਏ ਪੈ ਪਾਏ ਸ਼ਿੰਗਾਰ ਬਣਾਏ। ਹਮੇਸ਼ਾ ਦੋਵਾਂ ਗੁਣਾਂ ਵਾਲੀ ਇਸਤਰੀ ਆਪਣੇ ਪਤੀ ਨੂੰ ਖੁਸ਼ ਰੱਖ ਸਕਦੀ ਹੈ। ਕਿਹੜੇ ਉਹਦੇ ਗੁਣ ਹੁੰਦੇ ਹਨ? ਇੱਕ ਤਾਂ ਇਸਤਰੀ ਦੇ ਅੰਦਰ ਆਪਣੇ ਪਤੀ ਦਾ ਅਤੀ ਪ੍ਰੇਮ ਔਰ ਪਿਆਰ ਹੁੰਦਾ ਹੈ, ਦੂਸਰਾ ਪਤੀ ਦਾ ਭੈ ਔਰ ਡਰ ਹੁੰਦਾ ਹੈ। ਮਤੇ ਕੋਈ ਮੈਂ ਐਸਾ ਭੈੜਾ ਖੋਟਾ ਕਰਮ ਕਰ ਬੈਠਾ, ਐਸਾ ਭੈੜਾ ਖੋਟਾ ਬਚਨ ਬੋਲ ਬੈਠਾ ਜਿਸ ਤੋਂ ਮੇਰਾ ਪਤੀ ਨਾਰਾਜ਼ ਹੋ ਜਾਵੇ। ਜਿਸ ਇਸਤਰੀ ਦੇ ਅੰਦਰ ਪਤੀ ਦਾ ਭੈ ਪਿਆਰ ਹੈ, ਭੈ ਹੈ, ਉਹ ਹਮੇਸ਼ਾ ਆਪਣੇ ਪਤੀ ਨੂੰ ਖੁਸ਼ ਰੱਖ ਸਕਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ, ਜਿਸ ਆਤਮਾ ਦੇ ਅੰਦਰ ਮਾਲਕ ਦਾ ਇਸ਼ਕ ਹੈ, ਪ੍ਰੇਮ ਹੈ, ਪਿਆਰ ਹੈ, ਜਿਸ ਆਤਮਾ ਦੇ ਅੰਦਰ ਮਾਲਕ ਦਾ ਡਰ ਹੈ, ਮਤੇ ਉਸਦੇ ਖਿਲਕਤ 'ਚੋਂ ਮੈਂ ਕਿਸੇ ਨੂੰ ਦੁਖੀ ਦੇਖ ਬੈਠਾ, ਦੁੱਖ ਦੇ ਬੈਠਾ, ਔਰ ਉਹ ਪਰਮਾਤਮਾ ਮੇਥੋਂ ਨਾਰਾਜ਼ ਹੋ ਜਾਵੇ, ਜਿਹੜਾ ਇਤਨਾ ਕੌਨਸ਼ੀਅਸ ਰਹਿੰਦਾ ਹੈ, ਉਸੇ ਆਤਮਾ ਨੂੰ ਫਖਰ ਹਾਸਲ ਹੋ ਸਕਦਾ ਹੈ ਕਿ ਉਹ ਵਾਪਸ ਜਾ ਕੇ ਪਰਮਾਤਮਾ ਨਾਲ ਮਿਲ ਸਕੇ। ਇਸ ਵਾਸਤੇ ਮਹਾਤਮਾ ਸਾਨੂੰ ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜਿਆਂ ਵਿੱਚ ਨਹੀਂ ਫਸਾਉਂਦੇ, ਉਹ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਪੈਦਾ ਕਰਦੇ ਹਨ, ਪ੍ਰੇਮ ਪੈਦਾ ਕਰਦੇ ਹਨ, ਪਿਆਰ ਪੈਦਾ ਕਰਦੇ ਹਨ, ਕਿਉਂਕਿ ਪਰਮਾਤਮਾ ਦਾ ਅਸਲੀ ਰੂਪ ਹੀ ਪ੍ਰੇਮ ਹੈ, ਪਰਮਾਤਮਾ ਦਾ ਅਸਲੀ ਅਸਲ ਹੈ ਹੀ ਉਹ ਪਿਆਰ। ਇਸੇ ਪ੍ਰੇਮ ਔਰ ਪਿਆਰ ਨੇ ਹੀ ਸਾਨੂੰ ਵਾਪਸ ਜਾ ਕੇ ਮਾਲਕ ਨਾਲ ਮਿਲਾਉਣਾ ਹੈ। ਇਸ ਵਾਸਤੇ ਤੁਲਸੀ ਸਾਹਿਬ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ ਕਿ ਹਿਰਦਾ ਤੇਰਾ ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਵਾਸਤੇ ਭਟਕਦਾ ਫਿਰਦਾ ਹੈ, ਔਰ ਤੂੰ ਮਿਲਣਾ ਮਾਲਕ ਨੂੰ ਚਾਹੁੰਦਾ ਹੈ, ਇਹ ਦੋਨੋਂ ਕਦਾਂ ਕਦੇ ਨਹੀਂ ਹੋਣੀਆਂ। ਔਰ ਮਹਾਤਮਾ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਪੁੱਤਰਾਂ ਧੀਆਂ ਨੂੰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਜਾ ਕੇ ਬੈਠ ਜਾਵੋ, ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਗੁਰੂ ਨਾਨਕ ਸਾਹਿਬ ਬੜੀ ਸੁੰਦਰ ਮਿਸਾਲ ਦਿੰਦੇ ਹਨ, ਜੈਸੇ ਜਲ ਮੇਂ ਕਮਲ ਨਰਾਲੋ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨੇ। ਜਿਸ ਤਰ੍ਹਾਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੈ, ਜਦੋਂ ਉੱਡਦੀ ਹੈ ਖੁਸ਼ਕ ਪਰਾਂ ਨਾਲ ਉੱਡ ਜਾਂਦੀ ਹੈ, ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਦੇ ਅੰਦਰ ਹੁੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ। ਇਸੇ ਤਰ੍ਹਾਂ ਅਸੀਂ ਦੁਨੀਆ ਦੇ ਕੰਮ ਕਾਜ ਕਰਦੇ ਹੋਏ ਸੁਰਤ ਸ਼ਬਦ ਦਾ ਅਭਿਆਸ ਕਰਕੇ ਐਸ ਭਵ ਸਾਗਰ ਤੋਂ ਪਾਰ ਹੋ ਜਾਣਾ ਹੈ। ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਡੇ ਅੰਦਰ ਕੋਈ ਮਾਲਕ ਦੇ ਮਿਲਣ ਦਾ ਬਹੁਤਾ ਸ਼ੌਕ ਔਰ ਪਿਆਰ ਪੈਦਾ ਨਹੀਂ ਹੁੰਦਾ। ਲੋਕਾਂ ਨੂੰ ਵਹਿਮ ਹੈ, ਐਵੇਂ ਖਿਆਲ ਹੈ, ਕਿਉਂਕਿ ਜਿਹੜੀਆਂ ਸਾਡੀ ਡੇਲੀ ਨੈਸੈਸਿਟੀਜ਼ ਆਫ ਲਾਈਫ ਹਨ, ਜ਼ਿੰਦਗੀ ਦੀਆਂ ਜ਼ਰੂਰੀਆਤ ਹਨ, ਉਹ ਹਰ ਜਗ੍ਹਾ ਸਾਡੇ ਨਾਲ ਹੀ ਪਹੁੰਚ ਜਾਂਦੀਆਂ ਹਨ। ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਸਾਡੇ ਪੇਟ ਨੂੰ ਖਾਣੇ ਦੀ ਜ਼ਰੂਰਤ ਹੈ, ਜਿਸਮ ਢੱਕਣ ਵਾਸਤੇ ਕਿਸੇ ਕੱਪੜੇ ਦੀ ਜ਼ਰੂਰਤ ਪੈਂਦੀ ਹੈ, ਔਰ ਗਰਮੀ ਔਰ ਸਰਦੀ ਤੋਂ ਬਚਣ ਵਾਸਤੇ ਸਿਰ ਦੇ ਉੱਪਰ ਕਿਸੇ ਛੱਤ ਦੀ ਜ਼ਰੂਰਤ ਪੈਂਦੀ ਹੈ। ਇਹ ਤਿੰਨ ਐਸੀਆਂ ਸਾਡੀਆਂ ਜ਼ਰੂਰਤਾਂ ਹਨ, ਕਿਤੇ ਚਲੇ ਜਾਓ ਸਾਨੂੰ ਜ਼ਰੂਰ ਤੰਗ ਕਰਨਗੀਆਂ। ਜੰਗਲਾਂ ਪਹਾੜਾਂ ਵਿੱਚ ਚਲੇ ਜਾਵਾਂਗੇ ਫਿਰ ਕੀ ਹੋਵੇਗਾ, ਪੇਟ ਤਾਂ ਉੱਥੇ ਜਾ ਕੇ ਵੀ ਖਾਣਾ ਮੰਗਦਾ ਹੈ, ਕਿਸੇ ਆਸ਼ਰਮ ਦਾ ਆਸਰਾ ਲੈਣਾ ਪਵੇਗਾ, ਲੋਕਾਂ ਦੇ ਅੱਗੇ ਹੱਥ ਫੈਲਾ ਫੈਲਾ ਕੇ ਪੇਟ ਭਰਨਾ ਪਵੇਗਾ। पेट का लिहाज नहीं करता। चिट्टे कपड़े उतार देंगे, पग में पा लवेंगे, नीले पीले पा लवेंगे, जिसम तो टकना ही पैना है। अपने घर का सुख और आराम छड़ांगे, कुली बना के रवेंगे, आश्रम में जाके रवेंगे, मंदिर गुरुद्वारे में रवेंगे, कोई गार के अंदर अपनी केव खोदांगे, गुफा खोदांगे, सिर्फ तो फिर भी छत की जरूरत पे छुटती कड़ी चीज़ है। उल्टे अपाज हो जाते हैं, सोसाइटी से बोझ बन के बैठ जाते हैं। इसे वास्ते गुरु नानक साहब ने कहा सी, नाम रते परमहंस बैरागी निज कर ताड़ी लाई है। थोनू पुत्रां तियां नू छड़न दी लोड़ नहीं है, घर बार छड़न दी लोड़ नहीं है। तुसी दुनिया विच रहिंदे होए, कम काज करदे होए, मालिक दे भगती करके, मालिक नाल प्यार करके, तुसी घर बार विच रहिंदे ही परमहंस बैरागी बन जाते हो। जदों थोड़े अंदर मालिक दे मिलन दा इश्क और प्रेम और प्यार पैदा हो जाता है, थोनू अपने घर दे रस्ते दा पता लग जाता है। इस वास्ते महात्मा ये कदे नहीं कहिंदे कि तुसी दुनिया दी जिम्मेवारियां छड़ के जंगलों पहाड़ों में छुप के बैठ जाना है। इस वास्ते इत्थे तुलसी साहब सानू प्यार नाल समझाउंदे हन कि सब तो पहला अपने अंदर मालिक दे मिलन दा इश्क पैदा करो, प्रेम और प्यार पैदा करो, और रिश्तेदारां दा, पुत्रां तियां दा, यारां दोस्तां दा, कौमां मसबां मुल्कां दा अपने अंदरों मोह कढो, अपने अंदरों प्यार कढो।
दिल का हो जरा साफ कर जाना के आने के लिए, ध्यान गारों का उठाए उसके बिठाने के लिए, चश्म दिल से देख यहाँ जो जो तमाशे हो रहे, दिल सता क्या क्या है तेरे दिल सताने के लिए।
समझाते हैं अच्छी तरह गौर दे नाल देखो, दुनिया के दे जो भी सर सहर रंग तमाशे वगैरह हैं, लोगों को फाइव स्टार होटलों में रेंदे देख के, अच्छे अच्छे रेस्टोरेंटा में जाते खाने देख के, हवाई जहाज़ों में चढ़ते देख के, लम्बिया लम्बिया कारा में चढ़ते देख के, अच्छे अच्छे जेवर पाते देख के, ये लगते भुल बैठ जाना दुनिया बहुत सुख की नगरी है, इत्थे असी बड़े सुख और आराम दे नाल जिंदगी गुजार सकते हैं। तुसी हर एक चीज़ के दो पहलू होंगे, इन्हों पिछली तरफों भी अच्छी तरह देखो, ये अंदर तो दुख ही दुख हैं, ये अंदर तो मुसीबत ही मुसीबत हैं, ये सब उत्ते उत्ते ही लिफाफा है। अंदर वड़ के किसी दे पुछ के देख लो, फोल के देख लो, जिस तरह जख्म के अंदरों पस निकलती है, हर एक दे अंदरों फुट फुट के दुख निकल लगे हुए हैं। सामने तरफ एक तस्वीर नो देखिए, जरूर बड़ी खूबसूरत पेंटिंग नज़र आती है, फ्रेम भी अच्छा लगता है, पिछली तरफ चले जाओ गत्ता और बरंजियाँ ही नज़र आदियाँ हैं। दुनिया नो बाहरों दूरों देखिए तो इदा ही लगता है, लेकिन पिछली तरफ जाके देखो दुख ही दुख है, मुसीबत ही मुसीबत हैं। इस दुनिया के अंदर सुख और शांति कड़ी जगह नज़र आती है? हस्पताल बीमारियों भरे हुए हैं, जेलखानिया तुम मुलजमान भरे हुए हैं, सड़क कंगाल पलिया हुई हैं, अद्धी दुनिया रात को भुखी सौंदी है, जिसम के लोगों के कपड़ा नहीं है, सिर के लोगों के छत नहीं है, रोटी कपड़े वास्ते बेचारे भटकते और तड़फते फिरते हैं, कौम मसबा मुल्कों के झगड़े इन्हों का पिछा नहीं छड़ते, पता नहीं मौत किस वेले आनी है, किसनों आनी है, किस दे हथों आनी है, किड़ी जगह आनी है, उत्थे कोई सुख किस तरह हासिल कर सकता है, उत्थे कोई शांति किस तरह प्राप्त कर सकता है। इस वास्ते तुलसी साहब प्यार नाल समझाउंदे हन कि दुनिया चो ना तां अज तकर कदे किसे नूं सुख और शांति प्राप्त होई है, ना कदे कदे हो ही सकती है। ये जड़े थोड़े बहुत थानू सुख नज़र आते हैं, अरसा पा के आहिस्ता आहिस्ता सब दुखों अंदर तब्दील होने शुरू हो जाएंगे, क्योंकि जिन्ना चीज़ों जो तुसी सुख ढूंढ रहे हो, जड़े सुख समझी बैठे हो, इन्हां दी तह दे अंदर दुख है, इन्हां दी तह दे अंदर पै है, डर बैठा होया है, किड़े वेले थोड़े हथों ये सुख निकल जाए। जिस चीज़ का 24 घंटे सानू जानदा ही फिक्र लगा होया है, उस तो वड्डा होर सानू दुख किहड़ा हो सकता है। अगर करोड़ों रुपया भी परमात्मा मैनू दे देवे, 24 घंटे मैनू इहो ही फिक्र लगा होया है किहड़े वेले मेरे को लोगों ने लुट के लै जाना है, और रुपया मेरे वास्ते सुख का कारण बनया बैठा है, एक दुख का कारण बनिया बैठा है। इस वास्ते महात्मा कहिंदे जितने भी थानू सुख दुनिया विच नज़र आउंदे हन, हर सुख की तह के अंदर दुख बैठा होया है। शादी हुंदी है, कितनियां खुशियां मनाउंदे हाँ, यार दोस्त रंग दे लचदे हन, नाल ही मन विच पै बैठ जांदा है साथी जवारिया ना हो जावे, शराबी ना हो जावे, या बदमाश ना हो जावे, छड़ के ना चले जावे, बीमार ना हो जावे, वह आहिस्ता आहिस्ता कर ही दुखी होना शुरू हो जाता है। औलाद पैदा हुंदी है, बड़ियां खुशियां मनाउंदे हाँ, मालिक का शुक्र करते हाँ, लेकिन हर एक का तजुर्बा है कितनी बच्चों की परवरिश वास्ते दुख और मुसीबत सहनिया पैंदियां हैं, कई किस्म के ताने मेले लो आंढ़िया गुआढ़ियों के सहने पैंदे हैं, फिर स्कूलों के दाखले किहड़े आसानी के नाल मिल जाते हैं, उन्होंने खर्च किहड़े आसानी के नाल किसी को पूरे होंगे, फिर कोई ड्रग अडिक्ट निकल आता है, कोई चोर बन जाता है, कोई जुआरिया हो जाता है, कोई स्कूल कालजा चो डरदा दौड़ जाता है, पता नहीं लगता चला कितने गया है, किसी का एक्सीडेंट हो जाता है, किसी को मालिक बना लेता है, औलाद ही साढ़े वास्ते अखीर दुख का कारण बन के बैठ जाती है। फिर असी हकूमत दे नशे चो सुख टूणते हाँ, जदों लोग साढ़े जलूस कढ़ते हैं, हाथियों ते बिठाते हैं, गलां फुलां दे गलां विच हार पाते हैं, वाह 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 दे नारे मारते हैं, बड़ा मन फुलिया समाउंदा है, लेकिन उन्होंने लीडर दियां हिस्ट्रियां भरिया हुई हैं, रातों रात कूप हो जाते हैं, दूसरी पार्टी का जोर पै जाता है, चुक के जेलखानिया विच पा देंदे हैं, फायरिंग स्क्वाड के अगे खड़े कर देंदे हैं, अखबारों विच उन्हां दी मिट्टी पलीत करनी शुरू कर देंदे हैं। ओहो ही जिहड़ी कुर्सी, ओहो ही जिहड़ी हकूमत सुख का कारण बनी बैठी सी, वह हुण साढ़े वास्ते अखीर दुख का कारण बन के निकली आउंदी है। फिर असी रुपए पैचे चो सुख ढूंढते हाँ, पहला कमाउण दे अंदर कितने दुख हैं, देशों विदेश तक जाना पैंदा है, जिंदगी ते कीमती तो कीमती असूल नूं कुर्बान करना पैंदा है, कितने धक्के लोगों दीआं गालां तक जाके खाणा पैंदा है, जदों इकट्ठा कर लैंदे हाँ, कदे सेल टैक्स का झगड़ा है, कदे इनकम टैक्स के रेट का डर लगा होया है, कदे डाक्टर दीआं फीसां विचों निकली जाती है, कदे मुकदमियां दीआं फीसां विचों निकली जाती है, कदे यार दोस्त मुकरी जाते हैं, कदे शेयरां दी कीमत घट हो जाती है, कदे कंपनियां फेल होण लगियां होईयां हन, कदे चोरां डाकुआं का डर लगा होया है, 24 घंटे जान का तड़कू लगा होया है, और जो सुख किस तरह आप हासिल कर सकते हाँ, जो जाती है अच्छी तरह दुखों और मुसीबतों में फसा के जाती है, फिर शराबा कबाबा दियाँ लस्तों चो सुख ढूंढते हाँ, शायद खाण पीण चीज़ा बहुत अच्छिया लगदिया हो, लेकिन जो जिसम के बीमारियों के हिसाब किताब देने पैदे हैं, फिर पता होश आती है सुख का कारण से कि दुख का कारण से, इन शक्लों और पदार्थों चो सू सुख और शांति क्यों प्राप्त नहीं होंगी। इसे वास्ते स्वामी जी कहते तजो मन जे दुख सुख का ता, ये मालिक ने दुनिया ही दुखा और सुखा की बनाई हुई है, तू हमेशा वास्ते सुख ढूंढ किस तरह सकता है। यो गुरु नानक साहब ने कहा सी हर एक सोग नगर एक ही आ, ये दुनिया ही परमात्मा ने पुन्ना और पापा की नगरी है, दुखा और सुखा की जगह है, पुन्ना का भी तेनों हिसाब देने वास्ते आना पैंदा है, पापा का भी हिसाब देने वास्ते आना पैंदा है, पुन्ना करके 10 दिन साह सुख दे साह मिल जाते हैं, पापा करके तेनों दुखों का सामना करना पैंदा है, और ना ही कदे कोई संत महात्मा इस दुनिया नूं सुख की नगरी बनाउण वास्ते आउंदा है। अगर संतां महात्मा दा दुनिया विच इहो परपज़ होवे, तुसीं देख लो अज तक जरूर दुनिया सुख की नगरी बन जानी चाहिए सी, हर एक कौम के अंदर, मजहब के अंदर, मुल्क के अंदर किस किस चोटी के महात्मा आए हैं, बुद्ध आया है, राम जी आए हैं, कृष्ण आया है, गुरु नानक साहब आए हैं, कबीर साहब आए हैं, दादू साहब, पलटू साहब, तुलसी साहब, बड़े बड़े महात्मा ऋषि मुनि आए हैं, अगर उन्होंने आने के बावजूद अज तक ये दुनिया सुख की नगरी नहीं बन सकी, असी हुण की उम्मीद लेके बैठे हाँ, असी इस दुनिया की हालत बदल देंगे, असी इस सुख की नगरी बना देवे। इसे वास्ते क्राइस्ट ने कहा कि तुसी ये ना समझो कि मैं दुनिया के अंदर कोई अमल कायम करने वास्ते आया हाँ, तुसी बड़े सुख दे नाल रह सकोगे, मैं तो तलवार लैके आया हाँ ताकि थोड़ियां जड़ां ही हमेशा वास्ते दुनिया चो कट दें, जिहड़ी चीज़ थानू बार बार दे दें बंधना की तरफ खिंच के ले आउंदी है, मैं उन्हां जड़ियां नू दुनिया चो आउण वास्ते कटना चाहुंदा हाँ। ये माया का मोह है, माया का प्यार है, रचना का प्यार है, जिस करके सानू वापस दे दें बंधना में आना पैंदा है। ਸੋ ਮਹਾਤਮਾ ਸੁੱਖ ਦੀ ਨਗਰੀ ਬਣਾਉਣ ਵਾਸਤੇ ਨਹੀਂ ਆਉਂਦੇ, ਮਹਾਤਮਾ ਸਾਨੂੰ ਹਮੇਸ਼ਾ ਇੱਥੋਂ ਕੱਢਣ ਵਾਸਤੇ ਆਉਂਦੇ ਹਨ। ਦੁਨੀਆ ਦੇ ਕਾਂਟੇ ਆਪਾਂ ਕਿਤਨੇ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ, ਕਦੇ ਕਾਮਯਾਬ ਨਹੀਂ ਹੋ ਸਕਾਂਗੇ। ਅਗਰ ਹਿੰਮਤ ਕਰਕੇ ਅਸੀਂ ਆਪਣੇ ਪੈਰਾਂ ਅੰਦਰ ਬੂਟ ਪਾ ਲਈਏ, ਸਾਨੂੰ ਦੁਨੀਆ ਦੇ ਕਾਂਟੇ ਜ਼ਰਾ ਨਹੀਂ ਕਰਦੇ। ਇਹ ਦੁੱਖ ਸੁੱਖ ਦੀਆਂ ਪ੍ਰੋਬਲਮਾਂ ਕਦੇ ਕਿਸੇ ਕੋਲੋਂ ਅੱਜ ਤੱਕ ਹੱਲ ਨਹੀਂ ਹੋਈਆਂ, ਨਾ ਕਦੇ ਹੋ ਹੀ ਸਕਦੀਆਂ ਹਨ। ਲੇਕਿਨ ਮਹਾਤਮਾ ਜ਼ਿੰਦਗੀ ਗੁਜ਼ਾਰਨ ਦਾ, ਮਾਲਕ ਦੇ ਭਗਤੀ ਕਰਨ ਦਾ ਐਸਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ ਕਿ ਜਿਸ ਰਸਤੇ 'ਤੇ ਚੱਲ ਕੇ ਅਸੀਂ ਦੁੱਖਾਂ ਔਰ ਸੁੱਖਾਂ ਤੋਂ ਹੀ ਖਿਆਲ ਉੱਚਾ ਲੈ ਜਾਂਦੇ ਹਾਂ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਹਨ, ਲੱਗ ਕਰ ਚਲੋ ਅਬ ਤੁਮ ਸਤਨਾ। ਅਗਰ ਸੁੱਖ ਹਾਸਲ ਕਰਨਾ ਹੈ, ਮਾਲਕ ਦੀ ਖੋਜ ਕਰੋ, ਮਾਲਕ ਦੀ ਭਗਤੀ ਕਰੋ, ਮਾਲਕ ਨਾਲ ਵਸਾਲ ਕਰੋ। ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਪਾਈ। ਜਿਹੜੇ ਆਪਣੇ ਘਰ ਪਹੁੰਚ ਜਾਂਦੇ ਹਨ ਉਹ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰਦੇ ਹਨ। ਆਪਣਾ ਘਰ ਉਹ ਹੀ ਹੈ ਜਿੱਥੋਂ ਜਾ ਕੇ ਸਾਨੂੰ ਵਾਪਸ ਨਾ ਆਉਣਾ ਪਵੇ। ਇਹ ਘਰ ਤਾਂ ਕਾਲ ਦਾ ਘਰ ਹੈ, ਕਦੇ ਕਿਸੇ ਜਾਮੇ ਵਿੱਚ ਭੇਜ ਦਿੰਦਾ ਹੈ, ਕਦੇ ਕਿਸੇ ਜਾਮੇ ਵਿੱਚ ਭੇਜ ਦਿੰਦਾ ਹੈ। ਇਹ ਕਰਮ ਸਾਡੇ ਮਾਸਟਰ ਬਣੇ ਬੈਠੇ ਹਨ, ਅਸੀਂ ਉਸ ਕਰਮਾਂ ਦੇ ਗੁਲਾਮ ਬਣੇ ਬੈਠੇ ਹਾਂ। ਗੁਲਾਮ ਦੀ ਕੀ ਤਾਕਤ ਹੈ ਇੱਕ ਜਗ੍ਹਾ ਟਿਕ ਜਾਵੇ, ਮਾਸਟਰ ਦੀਆਂ ਉਂਗਲੀਆਂ 'ਤੇ ਟੱਪਣਾ ਪੈਂਦਾ ਹੈ। ਸੋ ਇਹ ਕਰਮ ਸਾਨੂੰ ਭਜਾਈ ਫਿਰਦੇ ਹਨ, ਇੱਕ ਸਪੀਸੀ 'ਚੋਂ ਦੂਸਰੀ ਸਪੀਸੀ, ਤੀਸਰੀ ਸਪੀਸੀ, ਚੌਥੀ ਸਪੀਸੀ ਦੇ ਅੰਦਰ। ਜਦੋਂ ਮਾਸਟਰ ਬਣ ਜਾਵਾਂਗੇ ਆਪਣੇ ਘਰ ਦੇ ਅੰਦਰ, ਫਿਰ ਹੀ ਸਾਡਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੋ ਸਕਦਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਕਿ ਦੁਨੀਆਂ 'ਚੋਂ ਸੁੱਖ ਨਹੀਂ ਮਿਲਣਾ, ਸੁੱਖ ਮਾਲਕ ਦੀ ਭਗਤੀ ਵਿੱਚ ਹੈ, ਮਾਲਕ ਦੇ ਪਿਆਰ ਵਿੱਚ ਹੈ, ਮਾਲਕ ਦੇ ਵਿਸਾਲ ਵਿੱਚ ਹੈ। ਮੈਂ ਅੱਗੇ ਵੀ ਕਈ ਦਫ਼ਾ ਮਿਸਾਲ ਦਿੱਤੀ ਹੈ, ਦੁਨੀਆਂ 'ਚੋਂ ਵੀ ਥੋੜ੍ਹੇ ਬਹੁਤ ਸੁੱਖ ਜ਼ਰੂਰ ਮਿਲਦੇ ਰਹਿੰਦੇ ਹਨ, ਬਸ਼ਰਤੇ ਕਿ ਸਾਡੀ ਲਿਬ, ਸਾਡਾ ਖਿਆਲ ਮਾਲਕ ਦੇ ਭਗਤੀ ਦੀ ਤਰਫ ਰਹਿੰਦਾ ਹੈ। ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੀ ਉਂਗਲੀ ਪਕੜ ਕੇ ਨੁਮਾਇਸ਼ ਦੇਖਣ ਜਾਂਦਾ ਹੈ, ਉਸਨੂੰ ਨੁਮਾਇਸ਼ ਅੰਦਰੋਂ ਹਰ ਚੀਜ਼ ਕਿਤਨੀ ਸੁੰਦਰ ਮਾਲੂਮ ਦਿੰਦੀ ਹੈ। ਕਿਸੇ ਜਗ੍ਹਾ ਬੱਚਿਆਂ ਦੇ ਖਿਲੌਣੇ ਪਏ ਹੋਏ ਹਨ, ਉਹਨਾਂ ਨੂੰ ਦੇਖ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਕਿਸੇ ਜਗ੍ਹਾ ਮਠਿਆਈ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ, ਉਹਨੂੰ ਕਿਤਨੀਆਂ ਅੱਛੀਆਂ ਲੱਗਦੀਆਂ ਹਨ। ਕਿਸੇ ਜਗ੍ਹਾ ਬਿਜਲੀਆਂ ਚਮਕਦੀਆਂ ਬੁੱਝਦੀਆਂ ਹਨ, ਉਹ ਬੱਚਾ ਸੋਚਦਾ ਹੈ ਕਿ ਸ਼ਾਇਦ ਇਹ ਸਾਰੀ ਖੁਸ਼ੀ ਉਸਨੂੰ ਬਾਜ਼ਾਰ ਦੇ ਨੁਮਾਇਸ਼ ਦੇ ਸਾਜ਼ੋ ਸਮਾਨ 'ਚੋਂ ਮਿਲ ਰਹੀ ਹੈ। ਅਗਰ ਕਿਤੇ ਗਲਤੀ ਦੇ ਨਾਲ ਪਿਤਾ ਦੀ ਉਂਗਲੀ ਛੱਡ ਦੇਵੇ, ਬਾਜ਼ਾਰ ਦਾ ਸਮਾਨ ਤਾਂ ਸਾਰਾ ਉੱਥੇ ਹੀ ਹੈ, ਬੱਚਿਆਂ ਦੇ ਖਿਲੌਣੇ ਵੀ ਉੱਥੇ ਹਨ, ਮਠਿਆਈ ਦੀਆਂ ਦੁਕਾਨਾਂ ਵੀ ਉੱਥੇ ਹਨ, ਬਿਜਲੀਆਂ ਹੁਣ ਵੀ ਉੱਥੇ ਚਮਕਣ ਲੱਗੀਆਂ ਹੋਈਆਂ ਹਨ, ਲੇਕਿਨ ਬੱਚੇ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਆਪਣੇ ਪਿਤਾ ਵਾਸਤੇ ਰੋਣਾ ਸ਼ੁਰੂ ਕਰ ਦਿੰਦਾ ਹੈ। ਸੋ ਫਿਰ ਉਹ ਸੋਚਦਾ ਹੈ ਕਿ ਇਸ 'ਚੋਂ ਖੁਸ਼ੀ ਤਾਂ ਮੈਨੂੰ ਉਸ ਵਕਤ ਤੱਕ ਹੀ ਮਿਲ ਸਕਦੀ ਸੀ ਜਿਤਨਾ ਚਿਰ ਮੈਂ ਸੀ, ਮੈਨੇ ਆਪਣੇ ਪਿਤਾ ਦੀ ਉਂਗਲੀ ਪਕੜੀ ਹੋਈ ਸੀ। ਸੋ ਸਾਡਾ ਪਿਤਾ ਤਾਂ ਸਿਰਫ ਇੱਕੋ ਪਰਮਾਤਮਾ ਹੈ, ਅਸੀਂ ਰਚਨਾ 'ਚੋਂ ਖੁਸ਼ੀ ਤਾਂ ਉਤਨਾ ਅਰਸਾ ਹੀ ਹਾਸਲ ਕਰ ਸਕਦੇ ਹਾਂ ਜਿਤਨਾ ਚਿਰ ਅਸੀਂ ਮਾਲਕ ਦੀ ਉਂਗਲੀ ਪਕੜੀ ਹੋਈ ਹੈ। ਅਗਰ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਇਹ ਸਾਰੀ ਦੁਨੀਆ ਸਾਡੇ ਵਾਸਤੇ ਦੁੱਖ ਰੂਪ ਹੋ ਕੇ ਖੜੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਸਭ ਕੁਝ ਦੁਨੀਆ ਨੇ ਪਰਮਾਤਮਾ ਨੇ ਬਖਸ਼ਿਆ ਹੋਇਆ ਹੈ, ਜ਼ਿੰਦਗੀ ਦਾ ਸਾਥੀ ਵੀ ਅੱਛਾ ਦਿੱਤਾ ਹੈ, ਸਿਹਤ ਵੀ ਦਿੱਤੀ ਹੈ, ਧਨ ਦੌਲਤ ਵੀ ਦਿੱਤੀ ਹੈ, ਦੁਨੀਆ ਦੀ ਮਾਨ ਵਡਿਆਈ ਵੀ ਦਿੱਤੀ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਕਿਆ ਉਹਨਾਂ ਦੇ ਮਨ ਵਿੱਚ ਖੁਸ਼ੀ ਹੈ। ਦੁਨੀਆ ਦੀ ਤਰਫ ਦੇਖਦੇ ਹਨ, ਕੋਈ ਕਮੀ ਨਹੀਂ ਹੈ, ਲੇਕਿਨ ਫਿਰ ਵੀ ਸਭ ਕੁਛ ਹੋਣ ਦੇ ਬਾਵਜੂਦ ਮਨ 'ਚੋਂ ਲੋਨਲੀਨੈਸ ਦੀ ਫੀਲਿੰਗ ਨਹੀਂ ਜਾਂਦੀ, ਇਕੱਲੇਪੁਣੇ ਦੀ ਫੀਲਿੰਗ ਨਹੀਂ ਜਾਂਦੀ। ਇਹ ਆਤਮਾ ਦੀ ਕਸ਼ਿਸ਼ ਹੈ ਆਪਣੇ ਅਸਲ ਦੀ ਤਰਫ। ਜਿਤਨਾ ਚਿਰ ਇਸ ਨੂੰ ਅਸੀਂ ਆਪਣੇ ਅਸਲ ਦੀ ਤਰਫ ਨਹੀਂ ਜਾਣ ਦਿਆਂਗੇ, ਇਹਦੇ ਅੰਦਰ ਕਦੇ ਸੁੱਖ ਨਹੀਂ ਆ ਸਕਦਾ, ਇਹਦੇ ਅੰਦਰ ਕਦੇ ਸ਼ਾਂਤੀ ਨਹੀਂ ਆ ਸਕਦੀ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜੋ ਨਾਮ ਅਦਾ। ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਦੇ ਭਰੇ ਪੀਤੇ ਬੈਠੇ ਹਨ, ਅਸਲੀ ਸੁੱਖ ਔਰ ਸ਼ਾਂਤੀ ਉਹਨਾਂ ਗੁਰਮੁਖਾਂ ਨੂੰ ਹੈ ਜਿਨ੍ਹਾਂ ਨੇ ਇੱਕ ਮਾਲਕ ਦੇ ਭਗਤੀ ਦਾ ਆਸਰਾ ਲਿਆ ਹੋਇਆ ਹੈ, ਮਾਲਕ ਦੇ ਪਿਆਰ ਦਾ ਆਸਰਾ ਲਿਆ ਹੋਇਆ ਹੈ। ਬਾਬਾ ਫਰੀਦ ਕਹਿੰਦੇ, ਮੈਂ ਜਾਣਾ ਦੁੱਖ ਮੁੱਝ ਕੋ, ਦੁੱਖ ਸੁਆਇਆ ਜਗ, ਉੱਪਰ ਚੜ੍ਹ ਕੇ ਦੇਖਿਆ ਕਰ ਕਰ ਇਹੋ ਅੱਗ। ਬਾਬਾ ਫਰੀਦ ਕਹਿੰਦੇ, ਮੈਂ ਤਾਂ ਸਮਝਿਆ ਮੈਂ ਹੀ ਦੁਖੀ ਹਾਂ, ਜਦੋਂ ਮੈਂ ਉੱਪਰ ਜਾ ਕੇ ਦੇਖਿਆ ਦੁਨੀਆ 'ਤੇ ਸਾਰੀ ਖਾਸ਼ਿਆਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਲੱਗੀ ਹੋਈ ਹੈ। ਇਸੇ ਵਾਸਤੇ ਸਹਿਜੋ ਬਾਈ ਕਹਿੰਦੇ, ਧਨਵੰਤੇ ਦੁਖੀਏ ਸਭੀ, ਨਿਰਧਨ ਦੁੱਖ ਕਾ ਰੂਪ। ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਆ ਉਹ ਤਾਂ ਸਾਰੇ ਹੀ ਦੁਖੀ ਹਨ, ਉਹ ਤਾਂ ਵਿਚਾਰੇ ਭਾਗਾਂ ਨਾਲ ਹੀ ਕਿਤੇ ਰਾਤ ਨੂੰ ਸੌਂਦੇ ਹੋਣਗੇ, ਆਪਣੀ ਨੀਂਦ ਨਹੀਂ ਤਾਂ ਟੀਕਿਆਂ ਗੋਲੀਆਂ ਦੇ ਆਧਾਰ 'ਤੇ ਹੀ ਸੌਂਦੇ ਹਨ। ਜਿਨ੍ਹਾਂ ਕੋਲ ਖਾਣ ਪੀਣ ਨੂੰ ਹੀ ਕੁਛ ਨਹੀਂ, ਪਹਿਨਣ ਨੂੰ ਹੀ ਕੁਛ ਨਹੀਂ, ਉਹਨਾਂ ਨੇ ਤਾਂ ਦੁਖੀ ਹੋਣਾ ਹੀ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਬੜੇ ਬੜੇ ਜੋ ਦੇਖੇ ਲੋਕ ਤਿੰਨਕੋ ਵਿਆਪੇ ਚਿੰਤਾ ਰੋਹ। ਜਿਨ੍ਹਾਂ ਨੂੰ ਬਹੁਤ ਜ਼ਿਆਦਾ ਅਸੀਂ ਸੇਠ ਸ਼ਾਹੂਕਾਰ ਰਾਜੇ ਮਹਾਰਾਜੇ ਸਮਝਦੇ ਹਾਂ, ਗੁਰੂ ਨਾਨਕ ਸਾਹਿਬ ਕਹਿੰਦੇ ਸਭ ਨੂੰ ਚਿੰਤਾ ਲੱਗੀ ਹੋਈ ਹੈ, ਫਿਕਰ ਲੱਗਾ ਹੋਇਆ ਹੈ, ਰਾਤ ਨੂੰ ਨੀਂਦਾਂ ਤੱਕ ਨਹੀਂ ਆਉਂਦੀਆਂ। ਸੋ ਉਹ ਤਾਂ ਸਾਰੇ ਹੀ ਵਿਚਾਰੇ ਦੁਖੀ ਹਨ। ਸੋ ਦੁਨੀਆਂ 'ਚੋਂ ਕੋਈ ਸੁੱਖ ਨਹੀਂ ਹਾਸਲ ਕਰ ਸਕਦਾ ਜਿਤਨਾ ਚਿਰ ਉਹ ਮਾਲਕ ਦੇ ਭਗਤੀ ਵਿੱਚ ਪਿਆਰ ਨਹੀਂ ਲਗਾਉਂਦਾ, ਮਾਲਕ ਦੇ ਨਾਲ ਲਿਵ ਨਹੀਂ ਲਗਾਉਂਦਾ। ਇਸ ਵਾਸਤੇ ਤਾਂ ਤੁਲਸੀ ਸਾਹਿਬ ਸਮਝਾਉਂਦੇ ਹਨ, ਐਵੇਂ ਦੁਨੀਆਂ ਦੇ ਸੈਰ ਰੰਗ ਤਮਾਸ਼ੇ ਦੇਖ ਕੇ ਨਾ ਕਿਤੇ ਭੁੱਲ ਜਾਣਾ, ਬਹੁਤ ਸੁੱਖ ਦੀ ਨਗਰੀ ਹੈ, ਮਾਲਕ ਨੇ ਐਸ਼ੋ ਇਸ਼ਰਤ ਕਰਨ ਵਾਸਤੇ ਭੇਜਿਆ ਹੈ। ਇੱਥੇ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ, ਅਗਰ ਸੁੱਖ ਹੈ ਤਾਂ ਮਾਲਕ ਦੇ ਭਗਤੀ ਵਿੱਚ ਹੈ, ਮਾਲਕ ਦੇ ਪਿਆਰ ਵਿੱਚ ਹੈ।
ਚਸ਼ਮਾ ਦਿਲ ਸੇ ਦੇਖ ਯਹਾਂ ਜੋ ਜੋ ਤਮਾਸ਼ੇ ਹੋ ਰਹੇ, ਦਿਲ ਸਤਾ ਕਿਆ ਕਿਆ ਹੈ ਤੇਰੇ ਦਿਲ ਸਤਾਨੇ ਕੇ ਲੀਏ, ਇੱਕ ਦਿਲ ਲਾਖੋ ਤਮੰਨਾ ਉਸ ਪਰ ਔਰ ਜ਼ਿਆਦਾ ਬਸ, ਫਿਰ ਠਿਕਾਨਾ ਹੈ ਕਹਾਂ ਉਸਕੇ ਟਿਕਾਣੇ ਕੇ ਲੀਏ।
ਬੜਾ ਸੁੰਦਰ ਉਪਦੇਸ਼ ਕਰਦੇ ਹਨ। ਇੱਕ ਸਾਡਾ ਮਨ ਹੈ, ਹਜ਼ਾਰਾਂ ਕਿਸਮ ਦੀਆਂ ਦਿਨ ਰਾਤ ਖਾਹਿਸ਼ਾਂ ਤਿਸ਼ਨਾ ਕਰਨ ਲੱਗੇ ਹੋਏ ਹਾਂ, ਉਹ ਖਾਹਿਸ਼ਾਂ ਤਿਸ਼ਨਾ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ, ਮਨ ਹੋਰ 25-30 ਪੈਦਾ ਕਰ ਦਿੰਦਾ ਹੈ। ਜਦੋਂ ਮਨ ਦੀ ਇਹ ਹਾਲਤ ਹੈ, ਦਿਨ ਰਾਤ ਖਾਹਿਸ਼ਾਂ ਤਿਸ਼ਨਾ ਵਿੱਚ ਹੀ ਫਸਿਆ ਰਹਿੰਦਾ ਹੈ, ਤਾਂ ਮਾਲਕ ਦੀ ਭਗਤੀ ਕਿਹਨੇ ਕਰਨੀ ਹੈ, ਮਾਲਕ ਦੀ ਖੋਜ ਕਿਹਨੇ ਕਰਨੀ ਹੈ, ਮਾਲਕ ਨਾਲ ਪਿਆਰ ਕਿਹਨੇ ਕਰਨਾ ਹੈ? ਕਿਉਂਕਿ ਜਿਹੜੀ ਵੀ ਖਾਹਿਸ਼ ਉਹ ਤਿਸ਼ਨਾ ਸਾਡੀ ਮਨ ਦੀ ਮਰਜ਼ੀ ਦੇ ਮੁਤਾਬਕ ਪੂਰੀ ਨਹੀਂ ਹੋਵੇਗੀ, ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਬਣ ਕੇ ਖੜੀ ਹੋ ਜਾਂਦੀ ਹੈ। ਖਾਹਿਸ਼ਾਂ ਤ੍ਰਿਸ਼ਨਾ ਨਾਜ ਤਿਕਰ ਕਦੇ ਕਿਸੇ ਦੀਆਂ ਪੂਰੀਆਂ ਹੋਈਆਂ ਹਨ, ਨਾ ਕਦੇ ਕਿਸੇ ਦੀਆਂ ਹੋ ਹੀ ਸਕਦੀਆਂ ਹਨ। ਇੱਕ ਮਹਾਤਮਾ ਕਹਿੰਦਾ, ਆਸਾਂ ਪਰਬਤ ਜਿੰਨੀਆਂ ਮੌਤ ਤਣਾਵਾਂ ਹੇਠ, ਸਾਡੀਆਂ ਖਾਹਿਸ਼ਾਂ ਤ੍ਰਿਸ਼ਨਾ ਹਿਮਾਲਿਆ ਦੇ ਪਹਾੜ ਨਾਲੋਂ ਜ਼ਿਆਦਾ ਹਨ। ਮੌਤ ਸਾਡੇ ਪੈਰਾਂ ਹੇਠਾਂ ਖੜੀ ਹੈ, ਪਤਾ ਨਹੀਂ ਜ਼ਿੰਦਗੀ ਦੇ 5 ਸਾਲ ਲੈਂਦੇ ਹਨ ਕਿ 7 ਸਾਲ ਲੈਂਦੇ ਹਨ, ਕਿਹੜੇ ਵੇਲੇ ਭਰੇ ਪਰਿਵਾਰ ਨੂੰ ਛੱਡ ਕੇ ਜਾਣਾ ਪੈਂਦਾ ਹੈ। ਜੇ ਕਿਤੇ ਖਾਹਿਸ਼ਾਂ ਪੂਰੀਆਂ ਕਰਨੀਆਂ ਹੁੰਦੀਆਂ, ਕਿਤਨੀ ਕੁ ਲੰਬੀ ਉਮਰ ਹੋਣੀ ਚਾਹੀਦੀ ਸੀ, ਫਿਰ ਇਸ ਗੱਲ ਦਾ ਕੀ ਯਕੀਨ ਹੈ ਕਿ ਮਨ ਨੇ ਅੱਗੇ ਖਾਹਿਸ਼ਾਂ ਕਰਨੀਆਂ ਛੱਡ ਦੇਣੀਆਂ ਹਨ? ਜੋ ਜੋ ਖਾਹਿਸ਼ਾਂ ਤ੍ਰਿਸ਼ਨਾ ਕਰਦੇ ਹਾਂ, ਮਨ ਉਹ ਮਾਲਕ ਉਹਨਾਂ ਨੂੰ ਪੂਰਾ ਕਰਨ ਵਾਸਤੇ ਜਨਮ ਦੇ ਦਿੰਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਦਿਨ ਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਏ ਖਾਏ। ਜੁਗਾਂ ਜੁਗਾਂ ਤੋਂ ਜਦੋਂ ਦੀ ਦੁਨੀਆ ਮਾਲਕ ਨੇ ਰਚਨਾ ਪੈਦਾ ਕੀਤੀ ਹੈ, ਅਸੀਂ ਲੰਮੀਆਂ ਲੰਮੀਆਂ ਅਰਦਾਸਾਂ ਕਰ ਕਰਕੇ ਮਾਲਕ ਕੋਲੋਂ ਖਾਹਿਸ਼ਾਂ ਤਿਸ਼ਨਾ ਪੇਸ਼ ਕਰਦੇ ਆ ਰਹੇ ਹਾਂ, ਉਹ ਸਾਡੀਆਂ ਖਾਹਿਸ਼ਾਂ ਤਿਸ਼ਨਾ ਪੂਰੀਆਂ ਕਰਦਾ ਚੱਲਿਆ ਆ ਰਿਹਾ ਹੈ, ਜਿਸ ਦਾ ਕੀ ਨਤੀਜਾ ਹੈ? ਹਾਲੇ ਤਾਂ ਆਪਾਂ ਸਾਰੇ 84 ਦੇ ਜੇਲ੍ਹਖਾਨੇ ਵਿੱਚ ਫਸੇ ਹੋਏ ਹਾਂ। ਜਿਤਨਾ ਚਿਰ ਅਸੀਂ ਮਾਲਕ ਦੇ ਕੋਲੋਂ ਮਾਲਕ ਨੂੰ ਨਹੀਂ ਮੰਗਾਂਗੇ, ਉਹ ਕਿਸ ਤਰ੍ਹਾਂ ਸਾਡੇ 'ਤੇ ਦਇਆ ਮਿਹਰ ਕਰਕੇ ਸਾਨੂੰ ਨਾਲ ਮਿਲਾਵੇਗਾ? ਸੋ ਗੁਰੂ ਸਾਹਿਬ ਇਸ ਵਾਸਤੇ ਤੁਲਸੀ ਸਾਹਿਬ ਸਾਨੂੰ ਖਬਰਦਾਰ ਕਰਦੇ ਹਨ ਕਿ ਅਗਰ ਤੁਸੀਂ ਮਾਲਕ ਦੀ ਭਗਤੀ ਕਰਨਾ ਚਾਹੁੰਦੇ ਹੋ ਤਾਂ ਮਾਲਕ ਦੇ ਪਾਣੇ ਵਿੱਚ ਰਹਿ ਕੇ ਕਰੋ, ਮਾਲਕ ਦੇ ਹੁਕਮ ਵਿੱਚ ਰਹਿ ਕੇ ਕਰੋ, ਮਾਲਕ ਦੀ ਰਜ਼ਾ ਵਿੱਚ ਰਹਿ ਕੇ ਕਰੋ, ਮਾਲਕ ਦੇ ਗਾਹਕ ਬਣ ਕੇ ਮਾਲਕ ਦੀ ਭਗਤੀ ਕਰੋ, ਰਚਨਾ ਦੇ ਗਾਹਕ ਬਣ ਕੇ ਮਾਲਕ ਦੀ ਨਾ ਭਗਤੀ ਕਰੋ। ਅਗਰ ਰਚਨਾ ਦੇ ਗਾਹਕ ਬਣ ਕੇ ਭਗਤੀ ਕਰੋਗੇ, ਵਾਪਸ ਰਚਨਾ ਵਿੱਚ ਆਉਣਾ ਪਵੇਗਾ। ਅਗਰ ਮਾਲਕ ਦੇ ਗਾਹਕ ਬਣ ਕੇ ਭਗਤੀ ਕਰੋਗੇ, ਤਾਂ ਜਾ ਕੇ ਦਇਆ ਮਿਹਰ ਕਰਕੇ ਮਾਲਕ ਤੁਹਾਨੂੰ ਆਪਣੇ ਨਾਲ ਮਿਲਾਵੇਗਾ। ਦੇਖੋ, ਅਸੀਂ ਛੋਟੇ ਜਿਹੇ ਬੱਚੇ ਨੂੰ ਆਇਆ ਦੇ ਨਾਲ ਬਾਹਰ ਖੇਡਣ ਵਾਸਤੇ ਭੇਜ ਦਿੰਦੇ ਹਾਂ, ਅਗਰ ਬੱਚਾ ਰੋਂਦਾ ਹੈ, ਅਸੀਂ ਹਰ ਕਿਸਮ ਦਾ ਉਸਦਾ ਦਿਲ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਮਠਿਆਈਆਂ ਵੀ ਦਿੰਦੇ ਹਾਂ, ਉਹਨੂੰ ਖਿਲੌਣਿਆਂ ਨਾਲ ਵੀ ਖਿਲਾਉਂਦੇ ਹਾਂ, ਤੋਤਲੀਆਂ ਕਹਾਣੀਆਂ ਵੀ ਆਇਆ ਸੁਣਾਉਂਦੀ ਹੈ। ਅਗਰ ਬੱਚੇ ਦਾ ਦਿਲ ਲੱਗਾ ਹੋਇਆ ਹੈ, ਮਾਤਾ ਪਿਤਾ ਫਿਕਰ ਘਰ ਵਿੱਚ ਬੈਠੇ ਹੋਏ ਹਨ, ਅਗਰ ਬੱਚਾ ਕਿਸੇ ਚੀਜ਼ ਤੋਂ ਨਹੀਂ ਬਹਿਲਦਾ, ਮਾਤਾ ਪਿਤਾ ਵਾਸਤੇ ਹੀ ਰੋਂਦਾ ਹੈ, ਕਿਸੇ ਮਾਤਾ ਪਿਤਾ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਭੱਜ ਕੇ ਚੁੱਕ ਕੇ ਆਪਾਂ ਛਾਤੀ ਨਾਲ ਲਗਾ ਲੈਂਦੇ ਹਾਂ। ਇਸੇ ਤਰ੍ਹਾਂ ਜਿਤਨਾ ਚਿਰ ਅਸੀਂ ਇਸ ਰਚਨਾ ਦੀਆਂ ਖਿਲੌਣਿਆਂ ਨਾਲ ਖੇਡਣ ਲੱਗੇ ਹੋਏ ਹਾਂ, ਮਾਲਕ ਵੀ ਸਾਨੂੰ ਕਹਿ ਲਓ ਭੁੱਲਿਆ ਬੈਠਾ ਹੈ। ਜਦੋਂ ਹਰ ਤਰਫੋਂ ਖਿਆਲ ਨੂੰ ਕੱਢ ਕੇ ਮਾਲਕ ਦੀ ਤਰਫ ਹੀ ਫੋਕਸ ਕਰ ਦੇਣਾ ਹੈ, ਉਹ ਵੀ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੇਗਾ। ਇਸ ਵਾਸਤੇ ਤੁਸੀਂ ਸਭ ਸਾਨੂੰ ਖਬਰਦਾਰ ਕਰਦੇ ਹਨ ਕਿ ਤੁਸੀਂ ਮਾਲਕ ਦੇ ਗਾਹਕ ਬਣ ਕੇ ਮਾਲਕ ਦੀ ਭਗਤੀ ਕਰਨਾ, ਰਚਨਾ ਦੇ ਗਾਹਕ ਬਣ ਕੇ ਮਾਲਕ ਦੀ ਭਗਤੀ ਨਾ ਕਰਨੀ। ਪਾਣੀ ਦਾ ਮਤਲਬ ਆਪਣੇ ਪ੍ਰਾਰੰਭਿਤ ਕਰਮਾਂ ਦਾ ਖੁਸ਼ੀ ਖੁਸ਼ੀ ਦੇ ਨਾਲ ਹਿਸਾਬ ਦੇਣਾ ਹੈ। ਜਿਸ ਵੀ ਹਾਲਤ ਵਿੱਚ ਉਹ ਮੌਲਾ ਰੱਖਦਾ ਹੈ, ਉਸੇ ਹਾਲਤ ਵਿੱਚ ਰਹਿੰਦੇ ਹੋਏ ਮਾਲਕ ਦੀ ਭਗਤੀ ਕਰਨੀ ਹੈ। ਇੱਕ ਮਹਾਤਮਾ ਕਹਿੰਦੇ, ਐ ਪਰਮਾਤਮਾ, ਅਗਰ ਤੂੰ ਦੁਨੀਆਂ ਦਾ ਰਾਜ ਪਾਠ ਵੀ ਮੈਨੂੰ ਦੇ ਦੇਵੇਂਗਾ, ਮੈਂ ਤੇਰੀ ਮਹਿਮਾ ਕਰਨੀ ਹੈ, ਤੇਰੀ ਭਗਤੀ ਕਰਨੀ ਹੈ। ਅਗਰ ਮੈਨੂੰ ਦੁਨੀਆਂ ਵਿੱਚ ਆ ਕੇ ਦਰਬਦਰ ਠੋਕਰਾਂ ਖਾਣੀਆਂ ਪੈਣਗੀਆਂ, ਫਿਰ ਕਿਹੜਾ ਮੈਂ ਦਾਤੇ ਦਾ ਦਰਵਾਜ਼ਾ ਛੱਡ ਕੇ ਕਿਤੇ ਹੋਰ ਚਲੇ ਜਾਣਾ ਹੈ? ਮੈਂ ਤਾਂ ਫਿਰ ਵੀ ਇਸੇ ਦਰ ਦਾ ਕੂਕਰ ਹਾਂ। ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਦੇ ਕਾਂ ਨੂੰ ਉਸ ਜਹਾਜ਼ ਤੋਂ ਬਗੈਰ ਕੋਈ ਟਿਕਾਣਾ ਨਹੀਂ ਹੈ, ਸਾਡੀ ਆਤਮਾ ਨੂੰ ਵੀ ਇਸ ਉਸ ਮਾਲਕ ਤੋਂ ਬਗੈਰ ਦੁਨੀਆਂ ਅੰਦਰ ਕੋਈ ਟਿਕਾਣਾ ਨਹੀਂ ਹੈ। ਇਸ ਵਾਸਤੇ ਤੁਸੀਂ ਸਭ ਖਬਰਦਾਰ ਕਰਦੇ ਹਨ ਕਿ ਖਾਸ਼ਾ ਤ੍ਰਿਸ਼ਨਾ ਲੈ ਕੇ ਕਦੇ ਮਾਲਕ ਦੀ ਭਗਤੀ ਨਾ ਕਰਨਾ। ਇਸੇ ਵਾਸਤੇ ਕਿਹਾ ਸੀ ਕਿ ਤੁਧ ਬਿਨ ਹੋਰ ਕੁਛ ਮੰਗਣਾ ਸਿਰਫ ਦੁੱਖਾਂ ਕੇ ਦੁੱਖ। ਐ ਪਰਮਾਤਮਾ, ਅਗਰ ਤੇਰੇ ਕੋਲੋਂ ਤੇਰੇ ਸਵਾਖ ਹੋਰ ਕੁਛ ਮੰਗਦੇ ਹਾਂ, ਅਸੀਂ ਦੁੱਖ ਮੰਗ ਰਹੇ ਹਾਂ, ਮੁਸੀਬਤਾਂ ਮੰਗਣ ਲੱਗੇ ਹੋਏ ਹਾਂ। ਕਬੀਰ ਸਾਹਿਬ ਕਹਿੰਦੇ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ, ਜਿਹਨੂੰ ਇਸ ਰਚਨਾ 'ਚੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਸ ਤੋਂ ਵੱਡਾ ਹੋਰ ਸ਼ਹਿਨਸ਼ਾਹ ਬਾਦਸ਼ਾਹ ਕਿਹੜਾ ਹੋ ਸਕਦਾ ਹੈ? ਇਸ ਵਾਸਤੇ ਤੁਲਸੀ ਸਾਹਿਬ ਪਿਆਰ ਨਾਲ ਕਹਿੰਦੇ ਹਨ ਕਿ ਮਾਲਕ ਦੇ ਭਾਣੇ ਵਿੱਚ ਰਹਿ ਕੇ ਨਾਮ ਦੀ ਕਮਾਈ ਕਰੋ, ਮਾਲਕ ਦੇ ਹੁਕਮ ਵਿੱਚ ਰਹਿ ਕੇ ਮਾਲਕ ਦੀ ਭਗਤੀ ਕਰੋ।
ਇੱਕ ਦਿਲ ਲੱਖੋ ਤਮੰਨਾ ਉਸ ਪਰ ਜ਼ਿਆਦਾ ਹਵਸ, ਫਿਰ ਠਿਕਾਨਾ ਹੈ ਕਹਾਂ ਉਸਕੇ ਟਿਕਾਣੇ ਕੇ ਲੀਏ। ਨਕਲੀ ਮੰਦਰ ਮਸਜਿਦੋਂ ਮੇ ਜਾਏ ਸਦ ਅਫਸੋਸ ਹੈ, ਕੁਦਰਤੀ ਮਸਜਿਦ ਕਾ ਸਾਕਿਲ ਦੁੱਖ ਉਠਾਨੇ ਕੇ ਲੀਏ।
ਮਹਾਤਮਾ ਸਮਝਾਉਣ ਲੱਗੇ, ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਕਹਿੰਦੇ, ਅਗਰ ਸਾਡੇ ਮਨ ਵਿੱਚ ਕਦੇ ਮਾਲਕ ਦੇ ਮਿਲਣ ਦਾ ਸ਼ੌਕ ਵੀ ਪੈਦਾ ਹੁੰਦਾ ਹੈ, ਪਿਆਰ ਵੀ ਪੈਦਾ ਹੁੰਦਾ ਹੈ, ਅਸੀਂ ਕੀ ਕਰਦੇ ਹਾਂ? ਨਕਲੀ ਮੰਦਰ ਮਸਜਿਦ ਗੁਰਦੁਆਰਿਆਂ ਦੀ ਤਰਫ ਦੌੜ ਜਾਂਦੇ ਹਾਂ, ਇੱਟਾਂ ਪੱਥਰਾਂ 'ਚੋਂ ਜਾ ਕੇ ਮਾਲਕ ਨੂੰ ਢੂੰਡਣਾ ਸ਼ੁਰੂ ਕਰ ਦਿੰਦੇ ਹਾਂ, ਬਨਿਸਬਤ ਉਸ ਜਗ੍ਹਾ ਦੇ ਜਿਹੜੀ ਕਿ ਪਰਮਾਤਮਾ ਨੇ ਖੁਦ ਆਪਣੇ ਰਹਿਣ ਵਾਸਤੇ ਬਣਾਈ ਹੋਈ ਹੈ, ਜਿਸ ਦੇ ਅੰਦਰ ਉਹ ਪਰਮਾਤਮਾ ਖੁਦ ਬੈਠਾ ਹੋਇਆ ਹੈ। ਕਿਆ ਅਸੀਂ ਸਰੀਰ ਦੇ ਅੰਦਰ ਵੜ ਕੇ ਕਦੇ ਪਰਮਾਤਮਾ ਦੀ ਖੋਜ ਨਹੀਂ ਕਰਦੇ? ਦੇਹ ਦੇ ਅੰਦਰ ਵੜ ਕੇ ਕਦੇ ਪਰਮਾਤਮਾ ਦੀ ਖੋਜ ਨਹੀਂ ਕਰਦੇ? ਤੁਲਸੀ ਸਾਹਿਬ ਦੇ ਕਹਿਣ ਦਾ ਮਤਲਬ ਕਿ ਜਿਸ ਪਰਮਾਤਮਾ ਦੀ ਸਾਨੂੰ ਖੋਜ ਹੈ, ਜਿਸ ਪਰਮਾਤਮਾ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਜਿਸ ਨੂੰ ਮਿਲਿਆ ਆਪਣੇ ਅੰਦਰੋਂ ਮਿਲਿਆ ਹੈ, ਔਰ ਜਿਸ ਨੂੰ ਵੀ ਕਦੇ ਮਿਲੇਗਾ ਆਪਣੇ ਅੰਦਰੋਂ ਮਿਲੇਗਾ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਗੁਰਮੁਖ ਹੋਏ ਸੋ ਕਾਇਆ ਖੋਜੇ ਹੋਰ ਸਭ ਪਰਮ ਪਲਾਈ। ਜਿਹੜੇ ਮਾਲਕ ਦੇ ਆਸ਼ਿਕ ਹਨ, ਭਗਤ ਹਨ, ਪਿਆਰੇ ਹਨ, ਉਹ ਹਮੇਸ਼ਾ ਦੇਹ ਔਰ ਸਰੀਰ ਦੇ ਅੰਦਰ ਵੜ ਕੇ ਮਾਲਕ ਦੀ ਖੋਜ ਕਰਦੇ ਹਨ, ਬਾਕੀ ਸਭ ਦੁਨੀਆਂ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਬਾਹਰ ਦੌੜੇ ਫਿਰਦੇ ਹਨ। ਗੁਰੂ ਸਾਹਿਬ ਕਹਿੰਦੇ, ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤਪਾਲਾ। ਉਹ ਪਰਮੇਸ਼ੁਰ ਜਿਸਨੇ ਸਾਰੇ ਜਗ ਨੂੰ ਜੀਵਨ ਦਿੱਤਾ ਹੈ, ਜਿਹੜਾ ਸਾਰਿਆਂ ਦਾ ਦਾਤਾ, ਸਾਰਿਆਂ ਦਾ ਬਾਦਸ਼ਾਹ ਹੈ, ਜੋ ਸਭ ਦੀ ਸੰਭਾਲ ਔਰ ਸਭ ਦੀ ਪਰਵਰਿਸ਼ ਕਰਦਾ ਹੈ, ਉਹ ਸਾਨੂੰ ਕਿੱਥੋਂ ਮਿਲੇਗਾ? ਇਸ ਕਾਇਆ ਦੇ ਅੰਦਰੋਂ ਮਿਲੇਗਾ, ਇਸ ਸਰੀਰ ਦੇ ਅੰਦਰੋਂ ਮਿਲੇਗਾ, ਦੇਹ ਔਰ ਵਜੂਦ ਦੇ ਅੰਦਰੋਂ ਮਿਲੇਗਾ। ਕ੍ਰਾਈਸਟ ਨੇ ਇਸੇ ਵਾਸਤੇ ਕਿਹਾ ਸੀ, ਰਿਪੈਂਟ, ਕਿੰਗਡਮ ਆਫ ਗੋਡ ਇਜ਼ ਵਿਦਿਨ ਯੂ। ਤੁਸੀਂ ਪਿਛਲੇ ਜਨਮਾਂ ਅੰਦਰ ਜੋ ਕਰਮ ਕਰ ਬੈਠੇ ਹੋ, ਉਹਨਾਂ ਦਾ ਪ੍ਰਸ਼ਚਾਤਾਪ ਕਰੋ, ਉਹਨਾਂ ਦਾ ਹਿਸਾਬ ਕਿਤਾਬ ਖਤਮ ਕਰੋ। ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਤੁਹਾਡੇ ਸਰੀਰ ਦੇ ਅੰਦਰ ਹੈ, ਤੁਹਾਡੀ ਦੇਹ ਔਰ ਤੁਹਾਡੀ ਵਜੂਦ ਦੇ ਅੰਦਰ ਹੈ। ਕਬੀਰ ਸਾਹਿਬ ਕਹਿੰਦੇ, ਜਿਉਂ ਤਿਲ ਮੇ ਤੇਲ ਹੈ, ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾ। ਜਿਸ ਤਰ੍ਹਾਂ ਭਰਾਵਾ ਤਿਲਾਂ ਅੰਦਰ ਤੇਲ ਹੈ, ਪੱਥਰ ਅੰਦਰ ਅਗਨੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਵੀ ਤੇਰੇ ਸਰੀਰ ਦੇ ਅੰਦਰ ਹੈ, ਤੇਰੀ ਦੇਹ ਔਰ ਵਜੂਦ ਦੇ ਅੰਦਰ ਹੈ। ਪਲਟੂ ਸਾਹਿਬ ਕਹਿੰਦੇ, ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ, ਕਿਹੜੇ ਪਰਮਾਤਮਾ ਨੂੰ ਇੱਟਾਂ ਪੱਥਰਾਂ 'ਚੋਂ, ਸਰੋਵਰਾਂ 'ਚੋਂ, ਜੰਗਲਾਂ ਪਹਾੜਾਂ 'ਚੋਂ, ਤੀਰਥਾਂ 'ਚੋਂ ਢੂੰਡਦੇ ਫਿਰਦੇ ਹੋ? ਉਹ ਪਰਮਾਤਮਾ ਤਾਂ 24 ਘੰਟੇ ਤੁਹਾਡੇ ਨਾਲ ਨਾਲ ਤੁਰਿਆ ਫਿਰਦਾ ਹੈ, ਤੁਹਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ, ਦੇਹ ਔਰ ਵਜੂਦ ਦੇ ਅੰਦਰ ਬੈਠਾ ਹੋਇਆ ਹੈ। ਇਹੋ ਗੁਰੂ ਸਾਹਿਬ ਨੇ ਕਿਹਾ ਸੀ, ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਪਰਮਾਤਮਾ 24 ਘੰਟੇ ਤੁਹਾਡੇ ਨਾਲ ਹੈ, ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਕੇ ਉਸ ਮਾਲਕ ਨੂੰ ਆਪਣੇ ਅੰਦਰੋਂ ਪਹਿਚਾਨਣ ਦੀ ਕੋਸ਼ਿਸ਼ ਕਰੋ। ਇਸ ਵਾਸਤੇ ਤੁਲਸੀ ਸਾਹਿਬ ਇੱਥੇ ਪਿਆਰ ਨਾਲ ਸਮਝਾਉਂਦੇ ਹਨ, ਬਾਹਰੋਂ ਪਰਮਾਤਮਾ ਨਹੀਂ ਮਿਲਣਾ, ਸਰੀਰ ਅੰਦਰੋਂ ਮਿਲਣਾ ਹੈ, ਦੇਹ ਅੰਦਰੋਂ ਮਿਲਣਾ ਹੈ। ਇਸੇ ਵਾਸਤੇ ਰਿਖੀਆਂ ਮੁਨੀਆਂ ਨੇ ਸਾਡੇ ਸਰੀਰ ਨੂੰ ਨਰ ਨਰੈਣੀ ਦੇਹ ਕਹਿ ਕੇ ਸਮਝਾਇਆ ਹੈ। ਇਹ ਉਹ ਦੇਹ ਹੈ ਜਿਹੜੀ ਨਰਾਇਣ ਨੇ ਖੁਦ ਪੈਦਾ ਕੀਤੀ ਹੈ, ਜਿਸ ਦੇ ਅੰਦਰ ਨਰਾਇਣ ਖੁਦ ਬੈਠਾ ਹੋਇਆ ਹੈ, ਜਿਸ ਦੇ ਅੰਦਰੋਂ ਹੀ ਆਤਮਾ ਨੂੰ ਨਰਾਇਣ ਹੋਣ ਦਾ ਫਖਰ ਹਾਸਲ ਹੋ ਸਕਦਾ ਹੈ, ਉਹ ਕਿਹੜੀ ਜਗ੍ਹਾ ਹੈ? ਉਹ ਸਾਡਾ ਸਰੀਰ ਹੈ। ਕ੍ਰਾਈਸਟ ਨੇ ਇਸੇ ਕਾਰਨ ਇਸ ਨੂੰ ਟੈਂਪਲ ਆਫ ਲਿਵਿੰਗ ਗੋਡ ਕਹਿ ਕੇ ਬਿਆਨ ਕੀਤਾ ਹੈ। ਇਹ ਉਹ ਮੰਦਰ ਹੈ ਜਿਸ ਦੇ ਅੰਦਰ ਜ਼ਿੰਦਾ ਪਰਮਾਤਮਾ ਰਹਿੰਦਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਤਾਂ ਕੋਈ ਉਹਲਾ ਹੀ ਨਹੀਂ ਰੱਖਿਆ, ਕਹਿੰਦੇ ਇਹ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਅਸੀਂ ਹਰਿਮੰਦਰ ਕਿਸ ਨੂੰ ਕਹਿੰਦੇ ਹਾਂ? ਜਿੱਥੇ ਹਰੀ ਵਸਦਾ ਹੈ, ਪਰਮਾਤਮਾ ਵਸਦਾ ਹੈ। ਉਹ ਕਹਿੰਦੇ ਤੁਹਾਡਾ ਸਰੀਰ ਹੀ ਅਸਲੀ ਮਾਲਕ ਦੇ ਰਹਿਣ ਦਾ ਹਰਿਮੰਦਰ ਹੈ। ਜਦੋਂ ਵੀ ਤੁਹਾਨੂੰ ਮਾਲਕ ਦੇ ਮਿਲਣ ਦਾ ਗਿਆਨ ਹੋਵੇਗਾ, ਇਹ ਸਰੀਰ ਦੇ ਅੰਦਰੋਂ ਹੋਵੇਗਾ, ਦੇਹ ਔਰ ਵਜੂਦ ਦੇ ਅੰਦਰੋਂ ਹੋਵੇਗਾ। ਅਸੀਂ ਦੁਨੀਆ ਦੇ ਜੀਵ ਅਜੀਬ ਅਕਲ ਦੇ ਮਾਲਕ ਹਾਂ, ਜਿਹੜੀਆਂ ਅਸੀਂ ਮਾਲਕ ਦੇ ਰਹਿਣ ਦੀਆਂ ਜਗ੍ਹਾ ਬਣਾਉਂਦੇ ਹਾਂ, ਉੱਥੇ ਜਾ ਕੇ ਦਿਨ ਰਾਤ ਪਰਮਾਤਮਾ ਨੂੰ ਢੂੰਡਣ ਲੱਗੇ ਹੋਏ ਹਾਂ। ਬਨਿਸਬਤ ਉਹਨਾਂ ਜਗ੍ਹਾ 'ਤੇ, ਉਸ ਜਗ੍ਹਾ 'ਤੇ ਜਿਹੜੀ ਕਿ ਖੁਦ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਬਣਾਈ ਹੈ, ਜਿਸ ਦੇ ਅੰਦਰ ਪਰਮਾਤਮਾ ਖੁਦ ਬੈਠਾ ਹੋਇਆ ਹੈ। ਸਰੀਰ ਦੇ ਅੰਦਰ ਵੜ ਕੇ ਕਦੇ ਪਰਮਾਤਮਾ ਨੂੰ ਢੂੰਡਣ ਦੀ ਕੋਸ਼ਿਸ਼ ਨਹੀਂ ਕਰਦੇ। ਦੇਖੋ ਆਪਣੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜਿਆਂ ਨੂੰ ਕਿਤਨਾ ਸਾਫ਼ ਰੱਖਦੇ ਹਾਂ, ਸੁਥਰਾ ਰੱਖਦੇ ਹਾਂ, ਕਿਤਨੀ ਸਫਾਈ ਰੱਖਦੇ ਹਾਂ, ਕਿਉਂਕਿ ਅਸੀਂ ਖੁਦ ਬਣਾਏ ਹੋਏ ਹਨ, ਸਾਡਾ ਰੁਪਇਆ ਪੈਸਾ ਲੱਗਾ ਹੋਇਆ ਹੈ। ਲੇਕਿਨ ਜਿਹੜੀ ਮਾਲਕ ਨੇ ਆਪਣੇ ਰਹਿਣ ਵਾਸਤੇ ਜਗ੍ਹਾ ਬਣਾਈ ਹੈ, ਜਿੱਥੇ ਉਹ ਪਰਮੇਸ਼ੁਰ ਬੈਠਾ ਹੈ, ਜਿੱਥੋਂ ਸਾਨੂੰ ਮਿਲਣਾ ਹੈ, ਉਹਦੇ ਅੰਦਰ ਕਦੇ ਮਾਸ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਦੇ ਭੈੜੇ ਖੋਟੇ ਬੈਠ ਕੇ ਪਾਪ ਔਰ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ, ਆਪਣੀ ਬਣਾਈ ਹੋਈ ਦੀ ਚੀਜ਼ ਦੀ ਕਦਰ ਕਰਦੇ ਹਾਂ, ਮਾਲਕ ਦੀ ਬਣਾਈ ਹੋਈ ਚੀਜ਼ ਦੀ ਕੋਈ ਕਦਰ ਨਹੀਂ ਕਰਦਾ। ਫਿਰ ਕਈ ਦਫ਼ਾ ਤਾਂ ਹਿਸਟਰੀ ਪੜ੍ਹ ਕੇ ਇਤਨੀ ਸ਼ਰਮ ਆਉਂਦੀ ਹੈ, ਸਾਡੇ ਬਣਾਏ ਹੋਏ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜਿਆਂ ਦੀ ਗਲਤੀ ਦੇ ਨਾਲ ਕੋਈ ਦੀਵਾਰ ਦੀ ਇੱਕ ਇੱਟ ਵੀ ਗਿਰ ਜਾਵੇ। ਅਸੀਂ ਪਰਮਾਤਮਾ ਦੇ ਸਾਜੇ ਹੋਏ ਹਰਿਮੰਦਰਾਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਗਿਰਾਉਣ ਵਾਸਤੇ ਜਾਂਦੇ ਹਾਂ। ਇਨਸਾਨ ਇਨਸਾਨ ਨਾਲ ਨਫ਼ਰਤ ਕਰਦਾ ਹੈ, ਇੱਟਾਂ ਪੱਥਰਾਂ ਨਾਲ ਪਿਆਰ ਕਰਦਾ ਹੈ, ਫਿਰ ਅਸੀਂ ਆਪਣੇ ਆਪ ਨੂੰ ਸ਼ਹੀਦ ਕਰਾਉਂਦੇ ਹਾਂ, ਮਜ਼ਹਬ ਦੇ ਰਖਵਾਲੇ ਕਰਾਉਂਦੇ ਹਾਂ। ਅਗਰ ਇੱਕ ਦੂਸਰੇ ਦੇ ਗਲੇ ਕੱਟਣ ਦੇ ਨਾਲ ਹੀ ਪਰਮਾਤਮਾ ਮਿਲ ਸਕਦਾ ਹੋਵੇ, ਇਸ ਤੋਂ ਸਸਤਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ? ਲੇਕਿਨ ਇਹ ਸਾਡਾ ਖਿਆਲ ਗਲਤ ਹੈ। ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ, ਉਹ ਪਰਮਾਤਮਾ ਦੀ ਖਿਲਕਤ, ਪਰਮਾਤਮਾ ਦੇ ਮਖਲੂਕ ਦੇ ਨਾਲ ਵੀ ਪਿਆਰ ਕਰਦੇ ਹਨ। ਇੱਕ ਹੀ ਤਾਂ ਪਰਮਾਤਮਾ ਹੈ, ਉਸੇ ਨੇ ਤਾਂ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਹੈ, ਔਰ ਉਹ ਸਾਡੇ ਹਰ ਇੱਕ ਦੇ ਅੰਦਰ ਬੈਠਾ ਹੋਇਆ ਹੈ। ਮੈਂ ਕਹਿੰਦਾ, ਅਗਰ ਫਿਰ ਵੀ ਕੋਈ ਕਿਸੇ ਨੂੰ ਨਫ਼ਰਤ ਕਰਦਾ ਹੈ, ਉਹ ਪਰਮਾਤਮਾ ਨੂੰ ਨਫ਼ਰਤ ਕਰਦਾ ਹੈ। ਅਗਰ ਕੋਈ ਕੌਮ ਕਿਸੇ ਕੌਮ ਨੂੰ ਹਕਾਰਤ ਦੀ ਨਜ਼ਰ ਨਾਲ ਦੇਖਦੀ ਹੈ, ਅਗਰ ਕੋਈ ਮਜ਼ਹਬ ਕਿਸੇ ਮਜ਼ਹਬ ਦੀ ਨਿੰਦਿਆ ਚੁਗਲੀ ਵਿੱਚ ਲੱਗਾ ਹੋਇਆ ਹੈ, ਉਸ ਕੌਮ ਔਰ ਮਜ਼ਹਬ ਦੇ ਅੰਦਰ ਤਾਂ ਮਾਲਕ ਦੇ ਮਿਲਣ ਦਾ ਹਾਲੇ ਸ਼ੌਕ ਹੀ ਪੈਦਾ ਨਹੀਂ ਹੋਇਆ, ਪਿਆਰ ਹੀ ਪੈਦਾ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ, ਜੀਆ ਜੰਤ ਸਭ ਤੁਸ ਦੇ, ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖਜੇ ਜੇ ਦੂਜਾ ਹੋਈ। ਐ ਪਰਮਾਤਮਾ, ਇਹ ਸਾਰੇ ਦੁਨੀਆਂ ਦੇ ਜੀਵ ਤੂੰ ਖੁਦ ਪੈਦਾ ਕੀਤੇ ਹਨ, ਔਰ ਹਰ ਇੱਕ ਦੇ ਅੰਦਰ ਤੂੰ ਖੁਦ ਬੈਠਾ ਹੋਇਆ ਹੈ। ਮੰਦਾ ਉਹ ਬੁਰਾ ਤਾਂ ਮੈਂ ਉਹਨੂੰ ਕਹਾਂ ਜੇ ਇਹਨਾਂ ਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ, ਇਹਨਾਂ ਅੰਦਰ ਕੋਈ ਹੋਰ ਪਰਮਾਤਮਾ ਰਹਿੰਦਾ ਹੋਵੇ। ਦੇਖੋ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਗੁਰੂ ਸਾਹਿਬ ਨੇ ਸਾਨੂੰ ਮਾਲਕ ਅੱਗੇ ਪ੍ਰਾਰਥਨਾ ਕਰਨੀ ਕੀ ਸਿਖਾਈ ਸੀ? ਤੇਰੇ ਭਾਣੇ ਸਰਬੱਤ ਕਾ ਭਲਾ। ਜਿਹੜਾ ਮਾਲਕ ਦੇ ਕੋਲੋਂ ਸੱਚੇ ਦਿਲੋਂ ਸਾਰੀ ਦੁਨੀਆਂ ਦਾ ਭਲਾ ਮੰਗੇਗਾ, ਕਿਸੇ ਨੂੰ ਹਕਾਰਤ ਦੀ ਨਜ਼ਰ ਨਾਲ ਕਿਸ ਤਰ੍ਹਾਂ ਦੇ ਸਕਦਾ ਹੈ, ਕਿਸੇ ਨੂੰ ਗਾਲੀ ਗਲੋਚ ਕਿਸ ਤਰ੍ਹਾਂ ਦੇ ਸਕਦਾ ਹੈ, ਕਿਸੇ ਨੂੰ ਬੁਰਾ ਭਲਾ ਕਿਸ ਤਰ੍ਹਾਂ ਕਹਿ ਸਕਦਾ ਹੈ? ਕਬੀਰ ਸਾਹਿਬ ਨੇ ਕਿਹਾ ਸੀ, ਅਵਲ ਅੱਲਾ ਨੂਰ ਪਾਇਆ ਸਭ ਕੁਦਰਤ ਕੇ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਉਸ ਮਾਲਕ ਦਾ ਨੂਰ ਔਰ ਪ੍ਰਕਾਸ਼ ਤਾਂ ਹਰ ਇੱਕ ਦੇ ਅੰਦਰ ਹੈ, ਨਾ ਕੋਈ ਚੰਗਾ ਹੈ ਨਾ ਕੋਈ ਬੁਰਾ ਹੈ, ਸਭ ਆਪੋ ਆਪਣੇ ਕਰਮਾਂ ਦਾ ਹਿਸਾਬ ਦੇਣ ਲੱਗੇ ਹੋਏ ਹਾਂ। ਇਸ ਵਾਸਤੇ ਇੱਥੇ ਤੁਲਸੀ ਸਾਹਿਬ ਕਹਿੰਦੇ, ਪਰਮਾਤਮਾ ਕਿਤੇ ਨਹੀਂ ਹੈ, ਉਹ ਸਾਡੇ ਸਰੀਰ ਅੰਦਰ ਬੈਠਾ ਹੋਇਆ ਹੈ, ਉਹ ਸਾਡੀ ਦੇਹ ਔਰ ਵਜੂਦ ਅੰਦਰ ਬੈਠਾ ਹੋਇਆ ਹੈ। ਜਿਸ ਨੂੰ ਮਿਲਿਆ ਆਪਣੇ ਅੰਦਰੋਂ ਮਿਲਿਆ ਹੈ, ਔਰ ਜਿਸ ਨੂੰ ਵੀ ਕਦੇ ਮਿਲੇਗਾ ਆਪਣੇ ਅੰਦਰੋਂ ਮਿਲੇਗਾ।
ਨਕਲੀ ਮੰਦਰ ਮਸਜਿਦਾਂ ਮੇਂ ਜੈਸਾ ਦੇਰ ਅਫਸੋਸ ਹੈ, ਕੁਦਰਤੀ ਮਸਜਿਦ ਕਾ ਸਾਕਲ ਦੁੱਖ ਉਠਾਨੇ ਕੇ ਲੀਏ। कुदरती कबे की तू महराब में सुन गौर से आ रही तुर से सदा तेरे बुलाने के लिए।
क्योंकि शेख तकी काबे का हज करके वापस आ रहा सी, इस वास्ते उसनु खास कर एड्रेस करके समझाते हैं कि जिस काबे दे हज कीते तू मुक्ति हासिल कर सकता है, निजात हासिल कर सकता है, मरण जमण दे दुखों तो बच सकता है, वह काबा तैनू बाहरों नहीं मिलना। वह काबा परमात्मा ने सानू हर एक नू बख्शिया होया है, वह चोरों नू भी बख्शिया है, ठगा नू भी बख्शिया है, साधु संतां महात्मा नू भी बख्शिया है। वह केड़ा काबा है? वह साडा शरीर है, साडी देह और साडा वजूद है। साडा हज पैरां दे तलियां तो शुरू होना है, सिर दी चोटी ते आके खत्म हो जाना है। इस हज दियां दो मंजिलां हन, एक अखां तिकर है, एक अखां तो उपर है। काबे दे अंदर एक मस्जिद है, उस मस्जिद दे अंदर एक प्लेटफॉर्म है, उस जगह खड़े होके मौलवी बांग दिंदा है, जिस दी आर्च इस रोक है, उत्थे बांग दिंदा है। लोकां दा ख्याल है जिहड़े उस बांग नूं सुणदे हन, उस कलमे नूं सुणदे हन, वह मुक्ति हासिल कर लैंदे हन, उन्हां दा मरण जमण दे दुखां तों छुटकारा हो जांदा है। सो तुलसी साहब कहिंदे इह साडा शरीर असली काबा है, साडा पैरां दे तलियां तों हज शुरू होणा है। क्या असीं अपने ख्याल नूं नवां द्वारियां चों समेट के अखां पिछे लिया के इकट्ठा करना है? जिस वक्त असीं ख्याल नूं अखां पिछे इकट्ठा करदे हाँ, इत्थे आप फरमाउंदे हन कुदरती तौर ते मालक दी दरगाह तों इत्थे बांग आ रही है। क्या मिठी तो मिठी, सुरीली तो सुरीली आवाज़ जिहड़ी कि मालक दी दरगाह तों उठती है, वह चोरां अंदर भी है, ठग्गा अंदर भी है, साधु संतां महात्मा अंदर भी है। उत्थे किसी कौम दा, मजहब दा, मुल्क दा सवाल पैदा नहीं हुंदा। वो जिहड़ी आवाज़ है वह अपनी तरफ खिंच रही है, वह मालक दी दरगाह तों उठती है, हर एक दे अखां पिछे तुनकारां दे रही है। जितना चिर इत्थे आके तुसीं उस आवाज़ तों नहीं पकड़ोगे, उस तुनी नूं नहीं पकड़ोगे, निर्मल नाद नू नहीं पढ़ो पकड़ोगे, कलामे इलाही नू नहीं सुनोगे, थोड़ा काबे दा हज कदे पूरा नहीं हो सकता। सो असरी असी जिसम दे अंदरों नौवां द्वारियां चो ख्याल कट के अखां पिछे लिया के उस शब्द दी आवाज़ नू अपने अंदरों सुनना है। इहो गुरु नानक साहब ने कहा सी, नौ दरवाजे दसवें मुक्ता अनहद शब्द बजावलिया। भरावा अखां तो नीचे नीचे मुक्ति नहीं है, इंद्रियां दे भोग हन, विशियां वकारा शराबा कबाबा दी लस्ना हन। मालिक ने मुक्ति दा दरवाज़ा साढ़े अखां दे पिछे रखिया होया है और उड़ी निशानी यो रखी है कि उत्थे अनहद शब्द दिन रात तुनकारा दे रहा है। उन्हों शब्द कह लो, कलमा कह लो, बांग कह लो, राम तुन कह लो, निर्मल नाद कह लो, आकाश बाणी कह लो, उन्हों स्पिरिट कह लो, वर्ड कह लो, लोगास कह लो, किसे लफ्ज नाल याद कर लो, लफ्जा का कोई तलक नहीं है। असी तो उस नुक्ते और पॉइंट ते ख्याल इकट्ठा करना है जिथे दाता दाद दे रहा है, बख्शिश कर रहा है, अमृत रूपी बरसन लगा होया है। गुरु साहब ने कहा सी, नौ दरवाजे नवे दर फीक के रस अमृत दसवीं बीजे। अखां तो नीचे नीचे इंद्रियां दे भोग हन, विशियां वकारां शराबां कबाबां दियां लस्तां हन। अगर तुसी रस दे भरे हुए अमृत नूं पीना है, जिसनों मुसलमान फकीरां ने आबे हयात किया है, क्राइस्ट ने लिविंग वाटर किया है, वह अमृत थोड़े अखां दे पिछे बरसन लगा होया है। वह अमृत थानू अखां तो नीचे नहीं मिलना, वह हर एक दे अंदर अखां पिछे बरसदा है। सो जितना चिर कोई उस नुक्ते और पॉइंट ते ख्याल ही इकट्ठा नहीं करता जिथे दाता दाद दे रहा है, बख्शिश करता है, अमृत बरसता है, कोई अमृत नू पी किस तरह सकता है? उस अमृत दे पीते बगैर कोई अमर किस तरह हो सकता है? किसी का मरण जमण दिया दुखों तो छुटकारा किस तरह हो सकता है? थानू पता है कितनी जबरदस्त बारिश होंगी हो, जे तुसी एक बर्तन नू उल्टा के रख दे उस पानी दे अंदर, एक पानी का कतरा नहीं जा सकता। सीधा प्याला करो, पहली नहीं दूसरी तीसरी बारिश भर जाएगा। जिस मन ने अखां पिछे आके उस अमृत नू पी के निर्मल होना है, प्योर होना है, पवित्र होना है, वह मन तो इतों उतर के नवां द्वारियां दे जरिए सारी दुनिया ਦੁਨੀਆਂ ਦੇ ਅੰਦਰ ਫੈਲੀ ਹੋਈ ਹੈ, ਕਦੇ ਸ਼ਰਾਬਾਂ ਕਬਾਬਾਂ ਵਿੱਚ ਲੰਘੀ ਹੋਈ ਹੈ, ਕਦੇ ਪੁੱਤਰਾਂ ਧੀਆਂ ਦੇ ਪਿਆਰ ਵਿੱਚ ਲੰਘੀ ਹੋਈ ਹੈ, ਕਦੇ ਧਨ ਦੌਲਤ ਦੀ ਭਟਕਣਾ ਨਹੀਂ ਛੱਡਦੀ, ਕਦੇ ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜੇ ਨਹੀਂ ਛੱਡਦੇ, ਕਦੇ ਕੋਈ ਇੰਦਰੀਆਂ ਦੇ ਭੋਗ ਨਹੀਂ ਛੱਡਦੇ। ਅਸੀਂ ਉਸ ਮਨ ਨੂੰ ਸਿਮਰਨ ਔਰ ਧਿਆਨ ਦੇ ਜ਼ਰੀਏ ਖਿੱਚ ਕੇ ਫਿਰ ਵਾਪਸ ਅੱਖਾਂ ਪਿੱਛੇ ਇਕੱਠਾ ਕਰਨਾ ਹੈ, ਤਾਂ ਕਿ ਉਹ ਸਾਡਾ ਬਰਤਨ ਸਿੱਧਾ ਹੋ ਜਾਵੇ ਜਿਸ ਦੇ ਅੰਦਰ ਅੰਮ੍ਰਿਤ ਪੀਣਾ ਅੰਮ੍ਰਿਤ ਪਾਉਣਾ ਹੈ। ਸੋ ਇਸ ਵਾਸਤੇ ਗੁਰੂ ਸਾਹਿਬ ਇਸ ਵਾਸਤੇ ਤੁਲਸੀ ਸਾਹਿਬ ਕਹਿੰਦੇ ਹਨ, ਭਰਾਵਾ ਅਗਰ ਤੂੰ ਨਜਾਤ ਹਾਸਲ ਕਰਨਾ ਚਾਹੁੰਦਾ ਹੈ, ਤੈਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਪਰਮਾਤਮਾ ਤੇਰੇ ਸਰੀਰ ਅੰਦਰ ਬੈਠਾ ਹੋਇਆ ਹੈ, ਹਜ ਤੂੰ ਅੰਦਰੋਂ ਹੀ ਕਰ ਸਕਦਾ ਹੈ, ਔਰ ਉਸ ਬਾਂਗ ਨੂੰ ਤੈਨੂੰ ਅੰਦਰੋਂ ਹੀ ਸੁਣਨਾ ਪਵੇਗਾ, ਉਸ ਕਲਮੇ ਨੂੰ ਤੈਨੂੰ ਅੰਦਰੋਂ ਹੀ ਪਕੜਨਾ ਪਵੇਗਾ। ਬਾਹਰ ਦੇ ਕਲਮੇ ਸੁਣਨ ਦੇ ਨਾਲ ਤੇਰੀ ਮੁਕਤੀ ਨਹੀਂ ਹੋਣੀ, ਉਹ ਕੁਦਰਤੀ ਕਲਮਾ ਤੇਰੇ ਹਰ ਇੱਕ ਦੇ ਅੰਦਰ ਦਿਨ ਰਾਤ ਉੱਠਣ ਲੱਗਾ ਹੋਇਆ ਹੈ।
ਕੁਦਰਤੀ ਕਬੇ ਕੀ ਤੂੰ ਮਹਿਰਾਬ ਮੈਂ ਸੁਨ ਗੌਰ ਸੇ ਆ ਰਹੀ ਤੁਰ ਸੇ ਸਦਾ ਤੇਰੇ ਬੁਲਾਨੇ ਕੇ ਲੀਏ ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ ਰਾਸਤਾ ਸ਼ਾਹ ਰਗ ਮੈਂ ਹੈ ਦਿਲ ਪਰ ਪੈ ਜਾਣੇ ਕੇ ਲੀਏ।
ਹੁਣ ਤੁਲਸੀ ਸਾਹਿਬ ਸਾਨੂੰ ਖਬਰਦਾਰ ਕਰਦੇ ਹਨ, ਕਿਉਂ ਐਵੇਂ ਭਟਕਦੇ ਫਿਰਦੇ ਹੋ, ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚੋਂ ਕੁਛ ਨਹੀਂ ਮਿਲਣਾ, ਜਪ ਤਾਂ ਪੂਜਾ ਪਾਠ 'ਚੋਂ ਕੁਛ ਨਹੀਂ ਮਿਲਣਾ, ਤੀਰਥ ਯਾਤਰਾ 'ਚੋਂ ਕੁਛ ਨਹੀਂ ਮਿਲਣਾ, ਇਹਨਾਂ ਹਵਨ ਵਗੈਰਾ ਕਰਨ ਦੇ ਅੰਦਰ, ਸਰੋਵਰਾਂ 'ਚ ਇਸ਼ਨਾਨ ਕਰਨ ਦੇ ਅੰਦਰ ਤੁਹਾਨੂੰ ਕੁਛ ਹੱਥ ਪੱਲੇ ਨਹੀਂ ਪੈਣਾ, ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਜਟਾਂ ਰੱਖ ਲਓ, ਕੰਨ ਪੜਵਾ ਲਓ, ਜਿਸ 'ਤੇ ਪਬੂਤ ਲਗਾ ਲਓ, ਇਹਨਾਂ ਤੇਰੀ ਸਾਧਨਾ ਦੇ ਨਾਲ ਭੇਖ ਵਗੈਰਾ ਧਾਰਨ ਨਾਲ ਤੁਹਾਡੇ ਕੁਛ ਹੱਥ ਪੱਲੇ ਨਹੀਂ ਪੈਣਾ, ਕਿਉਂਕਿ ਉਹ ਰਸਤਾ ਤੁਹਾਡੇ ਸਰੀਰ ਦੇ ਅੰਦਰ ਹੈ, ਮੰਜ਼ਲੇ ਮਕਸੂਦ ਤੁਹਾਡੇ ਸਰੀਰ ਦੇ ਅੰਦਰ ਹੈ। ਜਿਤਨਾ ਚਿਰ ਸਰੀਰ ਦੇ ਅੰਦਰੋਂ ਰਸਤਾ ਨਹੀਂ ਢੂੰਡੋਗੇ, ਉਸ ਰਸਤੇ 'ਤੇ ਰੂਹਾਨੀ ਸਫ਼ਰ ਤੈਅ ਕਰੇ ਮੰਜ਼ਲੇ ਮਕਸੂਦ 'ਤੇ ਨਹੀਂ ਪਹੁੰਚੋਗੇ, ਤੁਹਾਡਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਕਿਸ ਤਰ੍ਹਾਂ ਹਾਸਲ ਹੋ ਸਕਦਾ ਹੈ? ਸੋ ਆਪ ਇਸ ਵਾਸਤੇ ਕਹਿੰਦੇ, ਬਾਕੀ ਤਾਂ ਐਵੇਂ ਤੁਸੀਂ ਭਟਕਦੇ ਫਿਰਦੇ ਹੋ, ਐਵੇਂ ਵਹਿਮ ਹੈ ਲੋਕਾਂ ਦਾ, ਹਰ ਮਹੀਨੇ ਜਾ ਕੇ ਕਿਸੇ ਸਰੋਵਰ 'ਤੇ ਇਸ਼ਨਾਨ ਕਰੇ ਆਓ, ਤੁਹਾਡੇ ਪਾਪਾਂ ਦੀ ਮੈਲ ਦੂਰ ਹੋ ਜਾਵੇਗੀ। ਬਾਹਰ ਦਾ ਪਾਣੀ ਕਿਤਨਾ ਪਿਓਰ ਔਰ ਪਵਿੱਤਰ ਕਿਉਂ ਨਾ ਹੋਵੇ, ਸਾਡੇ ਜਿਸਮ ਦੀ ਮੈਲ ਉਤਾਰ ਸਕਦਾ ਹੈ, ਲੇਕਿਨ ਜਿਹੜੀ ਪਾਪਾਂ ਦੀ ਮੈਲ ਹੈ, ਗੁਰੂ ਸਾਹਿਬ ਕਹਿੰਦੇ ਉਹ ਧੋਵੇ ਨਾਮੇ ਕੇ ਰੰਗ, ਉਹ ਤਾਂ ਸ਼ਬਦ ਦੀ ਕਮਾਈ ਨਾਲ ਦੂਰ ਹੋਣੀ ਹੈ, ਨਾਮ ਦੀ ਕਮਾਈ ਨਾਲ ਦੂਰ ਹੋਣੀ ਹੈ। ਇਸੇ ਵਾਸਤੇ ਚੌਥੀ ਪਾਤਸ਼ਾਹੀ ਨੇ ਕਿਹਾ ਸੀ, ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵਣ ਆਵੇ। ਸਤਿਗੁਰ ਪੁਰਖਾਂ ਦੀ ਜਿਹੜੀ ਸੰਗਤ ਔਰ ਸੋਭਤ ਹੈ, ਉਹ ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਦਾ ਸਰੋਵਰ ਹੈ, ਲੇਕਿਨ ਭਾਗਾਂ ਵਾਲੇ ਜੀਵ ਹਨ ਜਿਹੜੇ ਉਸ ਅੰਮ੍ਰਿਤ ਦੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੇ ਹਨ। ਇਹ ਕਿਹੜਾ ਅੰਮ੍ਰਿਤ ਦਾ ਸਰੋਵਰ ਹੈ? ਜਿੱਥੇ ਮਨਮੁੱਖ ਲੋਕ ਆਉਂਦੇ ਹਨ, ਗੁਰਮੁਖ ਬਣ ਕੇ ਚਲੇ ਜਾਂਦੇ ਹਨ। ਬਾਹਰ ਕੋਈ ਐਸਾ ਸਰੋਵਰ ਨਹੀਂ ਹੈ ਜਿੱਥੇ ਕਾਂ ਨਹਾਏਗਾ ਹੰਸ ਬਣ ਕੇ ਨਿਕਲ ਆਵੇਗਾ। ਮਨਮੁੱਖਾਂ ਨੂੰ ਕਊਆ ਮਹਾਤਮਾ ਨੇ ਕਹਿ ਕੇ ਬਿਆਨ ਕੀਤਾ ਹੈ, ਹੰਸ ਗੁਰਮੁਖਾਂ ਨੂੰ ਹੰਸ ਕਹਿ ਕੇ ਬਿਆਨ ਕੀਤਾ ਹੈ, ਕਿਉਂਕਿ ਕਾਂ ਦੀ ਖੁਰਾਕ ਵਿਸ਼ਟਾ ਹੈ, ਹੰਸ ਦੀ ਖੁਰਾਕ ਮੋਤੀ ਹੈ। ਮਨਮੁੱਖਾਂ ਦੀ ਕੀ ਖੁਰਾਕ ਹੈ? ਸ਼ਰਾਬਾਂ ਕਬਾਬਾਂ ਇੰਦਰੀਆਂ ਦੇ ਭੋਗ ਵਿਸ਼ਿਆਂ ਵਕਾਰਾਂ ਵਗੈਰਾ। ਇਸ ਵਾਸਤੇ ਮਹਾਤਮਾ ਉਹਨਾਂ ਨੂੰ ਮਨਮੁੱਖਾਂ ਕਹਿ ਦਿੰਦੇ ਹਨ। ਗੁਰਮੁੱਖਾਂ ਦੀ ਕੀ ਖੁਰਾਕ ਹੈ? ਉਸ ਅੰਮ੍ਰਿਤ ਨੂੰ ਆਪਣੇ ਅੰਦਰੋਂ ਪੀਣ ਲੱਗੇ ਹੋਏ ਹਨ, ਇਸ ਵਾਸਤੇ ਅਸੀਂ ਉਹਨਾਂ ਨੂੰ ਹੰਸ ਕਹਿ ਦਿੰਦੇ ਹਾਂ। ਕੋ ਬਾਹਰ ਦੇ ਸਰੋਵਰਾਂ ਵਿੱਚ ਇਸ਼ਨਾਨ ਕਰਨੇ ਕਾਂ ਹੰਸ ਨਹੀਂ ਬਣਦੇ, ਉਹ ਅੰਮ੍ਰਿਤ ਦਾ ਸਰੋਵਰ ਸਾਡੇ ਹਰ ਇੱਕ ਦੇ ਸਰੀਰ ਦੇ ਅੰਦਰ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਾਚਾ ਅੰਮ੍ਰਿਤ ਸਰ ਕਾਇਆ ਮਾਹੀ। ਉਹ ਜਿਹੜਾ ਸੱਚਾ ਅੰਮ੍ਰਿਤ ਦਾ ਸਰੋਵਰ ਹੈ, ਉਹ ਤੁਹਾਡੇ ਸਰੀਰ ਦੇ ਅੰਦਰ ਹੈ, ਉਹ ਤੁਹਾਡੀ ਦੇਹ ਔਰ ਤੁਹਾਡੇ ਵਜੂਦ ਦੇ ਅੰਦਰ ਹੈ। ਲੇਕਿਨ ਭਾਗਾਂ ਵਾਲੇ ਜੀਵ ਹਨ ਜਿਹੜੇ ਸਰੀਰ ਦੇ ਅੰਦਰ ਵੜ ਕੇ ਉਹ ਸਰੋਵਰ ਦੇ ਅੰਦਰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ ਕੀ ਫਾਇਦਾ ਹੁੰਦਾ ਹੈ? ਗੁਰੂ ਸਾਹਿਬ ਕਹਿੰਦੇ, ਉੱਥੇ ਜਨਮ ਜਨਮ ਕੀ ਮਲ ਉਤਰੇ ਨਿਰਮਲ ਨਾਮ ਦੜਾਏ। ਉਸ ਅੰਮ੍ਰਿਤ ਦੇ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਜਨਮਾਂ ਜਨਮਾਂ ਦੀਆਂ ਮੈਲਾਂ ਉਤਰ ਜਾਂਦੀਆਂ ਹਨ। ਇਹ ਕਿਹੜੀਆਂ ਜਨਮਾਂ ਜਨਮਾਂ ਦੀਆਂ ਮੈਲਾਂ? ਪਿਛਲੇ ਜਨਮਾਂ ਦੇ ਸਿੰਚਿਤ ਕਰਮ ਹਨ ਜਿਹੜੇ ਇਕੱਠੇ ਕਰਦੇ ਚਲੇ ਆ ਰਹੇ ਹਾਂ। ਉਹ ਕਿਸ ਤਰ੍ਹਾਂ ਉਤਰਦੇ ਹਨ? ਨਾ ਨਿਰਮਲ ਨਾਮ ਦੜਾਏ, ਸ਼ਬਦ ਦੀ ਕਮਾਈ ਕਰਨ ਦੇ ਨਾਲ, ਨਾਮ ਦੀ ਕਮਾਈ ਕਰਨ ਦੇ ਨਾਲ। ਸੋ ਗੁਰਮੁਖਾਂ ਦੀ ਸੋਭਤ ਵਿੱਚ ਜਾ ਕੇ ਨਾ ਨਾਮ ਦੀ ਕਮਾਈ ਕਰਨ ਨਾਲ ਹੀ ਸਾਡੀ ਆਤਮਾ ਨਿਰਮਲ ਹੋ ਸਕਦੀ ਹੈ, ਪਿਓਰ ਔਰ ਪਵਿੱਤਰ ਹੋ ਸਕਦੀ ਹੈ। ਇਸ ਵਾਸਤੇ ਤੁਲਸੀ ਸਾਹਿਬ ਸਾਨੂੰ ਖਬਰਦਾਰ ਕਰਦੇ ਹਨ, ਮਤੇ ਤੁਹਾਡੇ ਮਨ ਵਿੱਚ ਖਿਆਲ ਹੋਵੇ ਕਿ ਤੀਰਥ ਯਾਤਰਾ ਕਰਨ ਦੇ ਅੰਦਰ ਮੁਕਤੀ ਹੈ, ਜਾਂ ਪੜ੍ਹਨ ਪੜ੍ਹਾਉਣ ਦੇ ਅੰਦਰ ਮੁਕਤੀ ਹੈ, ਜਾਂ ਪੇਕ ਧਾਰਨ ਵਿੱਚ ਮੁਕਤੀ ਹੈ, ਜਾਂ ਹਵਨ ਵਗੈਰਾ ਕਰਨ ਦੇ ਵਿੱਚ ਮੁਕਤੀ ਹੈ, ਹੱਠ ਕਰਮਾਂ ਦੇ ਅੰਦਰ ਮੁਕਤੀ ਹੈ, ਜਪ ਤਪ ਦੇ ਵਿੱਚ ਮੁਕਤੀ ਹੈ, ਪੂਜਾ ਪਾਠ ਦੇ ਵਿੱਚ ਮੁਕਤੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸੱਚੋਂ ਉਰੇ ਸਭ ਕੋ ਉਪਰ ਸੱਚ ਅੱਛਾ। ਇਹਨਾਂ ਦਾ ਜੋ ਵੀ ਫਲ ਹੈ ਉਹ ਸ਼ਬਦ ਔਰ ਨਾਮ ਦੀ ਕਮਾਈ ਤੋਂ ਨੀਚੇ ਨੀਚੇ ਰਹਿ ਜਾਂਦਾ ਹੈ। ਉਹ ਜਿਹੜਾ ਸ਼ਬਦ ਦਾ ਫਲ ਹੈ ਉਹ ਉੱਚੇ ਤੋਂ ਉੱਚਾ ਹੈ, ਸੁੱਚੇ ਤੋਂ ਸੁੱਚਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਨਾਮੇ ਤੁਲਨਾ ਪੁੱਜੀ ਸਭ ਡਿੱਠੀ ਠੋਕ ਵਜਾਏ। ਨਾਮ ਭਗਤੀ ਦੀ ਕੋਈ ਚੀਜ਼ ਦੁਨੀਆਂ ਵਿੱਚ ਮੁਕਾਬਲਾ ਨਹੀਂ ਕਰ ਸਕਦੀ। ਗੁਰੂ ਸਾਹਿਬ ਕਹਿੰਦੇ, ਮੈਂ ਕੋਈ ਸੁਣੀਆਂ ਸੁਣਾਈਆਂ ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਕਹਿੰਦਾ, ਠੋਕ ਵਜਾ ਕੇ ਤੁਹਾਨੂੰ ਜ਼ਾਤੀ ਤਜਰਬਾ ਸਮਝਾਉਣ ਲੱਗਾ ਹੋਇਆ ਹਾਂ। ਸੋ ਇਸ ਵਾਸਤੇ ਇੱਥੇ ਤੁਲਸੀ ਸਾਹਿਬ ਪਿਆਰ ਨਾਲ ਕਹਿੰਦੇ ਹਨ, ਬਾਕੀ ਸਭ ਪਟਕ ਹੈ, ਐਵੇਂ ਆਪਣੇ ਆਪ ਨੂੰ ਖਰਾਬ ਕਰਨ ਵਾਲੀ ਗੱਲ ਹੈ। ਮਾਲਕ ਸਾਡੇ ਅੰਦਰ ਹੈ ਔਰ ਮਾਲਕ ਦੇ ਮਿਲਣ ਦਾ ਰਸਤਾ ਵੀ ਸਾਡੇ ਅੰਦਰ ਹੈ। ਇਹ ਸ਼ਾਹਰਗ ਸਾਡੀ ਕੰਢੀ ਨਹੀਂ ਹੈ, ਉਹ ਸ਼ਾਹਰਗ ਅੱਖਾਂ ਤੋਂ ਅੱਗੇ ਜਾ ਕੇ ਮਿਲਣੀ ਹੈ। ਇਹ ਮਿਸਟਿਕ ਟਰਮ ਹੈ ਜਿਸ ਦੇ ਜ਼ਰੀਏ ਗੁਜ਼ਰ ਕੇ ਅਸੀਂ ਆਪਣੇ ਘਰ ਦੇ ਰਸਤੇ 'ਤੇ ਪੈਣਾ ਹੈ। ਇਸ ਵਾਸਤੇ ਆਪ ਕਹਿੰਦੇ, ਜੋ ਕੁਛ ਮਿਲਣਾ ਹੈ ਉਹ ਸਰੀਰ ਦੇ ਅੰਦਰੋਂ ਮਿਲਣਾ ਹੈ, ਦੇਹ ਔਰ ਵਜੂਦ ਦੇ ਅੰਦਰੋਂ ਮਿਲਣਾ ਹੈ।
ਕਿਉਂ ਪਟਕਤਾ ਫਿਰ ਰਹਾ ਤੂੰ ਤਲਾਸ਼ੇ ਯਾਰ ਮੈਂ, ਰਾਸਤਾ ਸ਼ਾਹਰਗ ਮੈਂ ਹੈ ਦਿਲ ਪਰ ਪੈ ਜਾਣੇ ਕੇ ਲੀਏ, ਮੁਰਸ਼ਦ ਕਾਮਲ ਸੇ ਮਿਲ ਸਿਦਕ ਔਰ ਸਬੂਰੀ ਸੇ ਤਕੀ, ਜੋ ਤੁਝੇ ਦੇਗਾ ਫਹਿਮ ਸ਼ਾਹਰਗ ਕੇ ਪਾਣੇ ਕੇ ਲੀਏ।
ਸਮਝਾਉਂਦੇ ਹਨ, ਮਾਲਕ ਵੀ ਅੰਦਰ ਹੈ, ਮਾਲਕ ਦੇ ਮਿਲਣ ਦਾ ਰਸਤਾ ਵੀ ਅੰਦਰ ਹੈ, ਲੇਕਿਨ ਉਸ ਰਸਤੇ ਦੀ ਖੋਜ ਕਿਸ ਤਰ੍ਹਾਂ ਕਰਨੀ ਹੈ ਇਹ ਮਾਲਕ ਦੇ ਭਗਤਾਂ ਕੋਲੋਂ ਪਤਾ ਲੱਗੇਗਾ, ਮਾਲਕ ਦੇ ਪਿਆਰਿਆਂ ਕੋਲੋਂ ਪਤਾ ਲੱਗੇਗਾ। ਉਹਨਾਂ ਦੀ ਸੰਗਤ ਕਰਨੀ ਪੈਂਦੀ ਹੈ, ਉਹਨਾਂ ਦੀ ਸੋਭਤ ਕਰਨੀ ਪੈਂਦੀ ਹੈ, ਉਹਨਾਂ ਨਾਲ ਪਿਆਰ ਕਰਨਾ ਪੈਂਦਾ ਹੈ, ਉਹਨਾਂ 'ਤੇ ਭਰੋਸਾ ਕਰਨਾ ਪੈਂਦਾ ਹੈ, ਉਹਨਾਂ 'ਤੇ ਯਕੀਨ ਕਰਨਾ ਪੈਂਦਾ ਹੈ। ਫਿਰ ਸਾਨੂੰ ਉਹ ਤਰੀਕਾ ਦੱਸਦੇ ਹਨ, ਸਾਧਨ ਦੱਸਦੇ ਹਨ, ਉਹਨਾਂ ਦੇ ਕਹਿਣ ਦੇ ਮੁਤਾਬਕ ਸਾਨੂੰ ਅੰਦਰ ਪ੍ਰੈਕਟਿਸ ਕਰਨੀ ਪੈਂਦੀ ਹੈ। ਮਾਲਕ ਦੇ ਭਗਤਾਂ ਔਰ ਪਿਆਰਿਆਂ ਨੇ ਕੋਲ ਕੇ ਸਾਡੇ ਅੰਦਰ ਕੁਛ ਨਹੀਂ ਪਾਉਣਾ, ਸਭ ਕੁਛ ਸਾਡੇ ਅੰਦਰ ਸਾਡੀ ਖਾਤਰ ਉਹਨਾਂ ਨੇ ਰੱਖਿਆ ਹੈ, ਲੇਕਿਨ ਸਾਨੂੰ ਪਤਾ ਨਹੀਂ, ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਇਸ਼ਾਰਾ ਕਰਨਾ ਹੈ, ਤਰੀਕਾ ਦੱਸਣਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ, ਅਸੀਂ ਉਹਨਾਂ ਦੀ ਸੰਗਤ ਵਿੱਚ ਜਾਣਾ ਹੈ, ਉਹਨਾਂ ਦੀ ਸੋਭਤ ਵਿੱਚ ਜਾਣਾ ਹੈ।
ਮੁਰਸ਼ਦ ਕਾਮਲ ਸੇ ਮਿਲ ਸਿਦਕ ਔਰ ਸਬੂਰੀ ਸੇ ਤਕੀ, ਜੋ ਤੁਝੇ ਦੇਗਾ ਫਹਿਮ ਸ਼ਾਹਰਗ ਪਾਣੇ ਕੇ ਲੀਏ, ਗੋਸ਼ ਬਾਤਿਨ ਹੋ ਕੁਸ਼ਾਦਾ ਜੋ ਕਰੇ ਕੁਛ ਦਿਨ ਅਮਲ, ਲਾ ਇਲਾਹਾ ਅੱਲਾਹੁ ਅਕਬਰ ਪੈ ਜਾਣੇ ਕੇ ਲੀਏ।
ਹੁਣ ਆਪ ਫਰਮਾਉਂਦੇ ਹਨ, ਅਗਰ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਅੰਦਰ ਅਸੀਂ ਉਸ ਰੂਹਾਨੀ ਸਫ਼ਰ ਨੂੰ ਤੈਅ ਕਰਦੇ ਹਾਂ, ਸਾਡੇ ਅੰਦਰ ਦੇ ਕੰਨ ਖੁੱਲ੍ਹ ਜਾਂਦੇ ਹਨ, ਅੰਦਰ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਜਿਸ ਬਾਂਗ ਦਾ ਉੱਪਰ ਤੁਲਸੀ ਸਾਹਿਬ ਨੇ ਜ਼ਿਕਰ ਕੀਤਾ ਹੈ, ਜਿਸ ਆਵਾਜ਼ ਦਾ ਸੰਤ ਮਹਾਤਮਾ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ ਹਨ, ਉਸ ਆਵਾਜ਼ ਦਾ, ਉਸ ਬਾਂਗ ਦਾ ਇਹਨਾਂ ਕੰਨਾਂ ਦੇ ਨਾਲ ਕੋਈ ਤਲਕ ਨਹੀਂ ਹੈ, ਉਸ ਜੋਤੀ ਦਾ, ਉਸ ਪ੍ਰਕਾਸ਼ ਦਾ ਇਹਨਾਂ ਅੱਖਾਂ ਦੇ ਨਾਲ ਕੋਈ ਤਲਕ ਨਹੀਂ ਹੈ। ਉਹ ਅੰਦਰ ਦੇ ਹੋਰ ਕੰਨ ਹਨ ਜਿਹੜੇ ਉਸ ਬਾਂਗ ਨੂੰ ਸੁਣਦੇ ਹਨ, ਉਹ ਅੰਦਰ ਦੀਆਂ ਹੋਰ ਅੱਖਾਂ ਹਨ ਜਿਹੜੀਆਂ ਉਸ ਪ੍ਰਕਾਸ਼ ਨੂੰ ਦੇਖਦੀਆਂ ਹਨ। ਇਸ ਵਾਸਤੇ ਤੁਲਸੀ ਸਾਹਿਬ ਕਹਿੰਦੇ, ਅਗਰ ਅਸੀਂ ਮਹਾਤਮਾ ਦੇ ਉਪਦੇਸ਼ 'ਤੇ ਚੱਲ ਕੇ ਅਮਲ ਕਰਾਂਗੇ, ਸਾਡੇ ਅੰਦਰ ਦੇ ਕੰਨ ਖੁੱਲ੍ਹ ਜਾਂਦੇ ਹਨ, ਅੰਦਰ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਹੈਵਿੰਗ ਆਈਜ਼ ਯੀ ਸੀ ਨਾਟ, ਹੈਵਿੰਗ ਈਅਰ ਯੀ ਹੀਅਰ ਨਾਟ, ਅੱਖਾਂ ਹੋਣ ਦੇ ਬਾਵਜੂਦ ਤੁਸੀਂ ਉਹਨੂੰ ਦੇਖ ਨਹੀਂ ਸਕਦੇ, ਕੰਨ ਹੋਣ ਦੇ ਬਾਵਜੂਦ ਤੁਸੀਂ ਉਹਨੂੰ ਸੁਣ ਨਹੀਂ ਸਕਦੇ। ਇਹੋ ਗੁਰੂ ਨਾਨਕ ਸਾਹਿਬ ਕਹਿੰਦੇ, ਅੱਖਾਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਵਾਜੋਂ ਬੋਲਣਾ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਕਸਮੇ ਮਿਲਣਾ। ਉਹ ਜਿਹੜੀ ਸ਼ਬਦ ਦੀ ਆਵਾਜ਼ ਹੈ ਤੁਸੀਂ, ਉਹ ਜਿਹੜਾ ਸ਼ਬਦ ਦਾ ਪ੍ਰਕਾਸ਼ ਹੈ, ਸ਼ਬਦ ਦੀ ਆਵਾਜ਼ ਹੈ, ਉਹਨੂੰ ਤੁਹਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਉਹਨੂੰ ਤੁਹਾਡੇ ਕੰਨ ਨਹੀਂ ਸੁਣ ਸਕਦੇ, ਉਹਨੂੰ ਤੁਹਾਡੇ ਹੱਥ ਲੈ ਕੇ ਲਿਖ ਨਹੀਂ ਸਕਦੇ, ਔਰ ਉੱਥੇ ਨਾ ਤੁਹਾਡੇ ਪੈਰ ਲੈ ਕੇ ਪਹੁੰਚ ਸਕਦੇ ਹਨ, ਨਾ ਤੁਹਾਡੀ ਜ਼ਬਾਨ ਕਦੇ ਉਹਦੇ ਮੁਤਲਕ ਕੋਈ ਬਿਆਨ ਕਰ ਸਕਦੀ ਹੈ। ਤੁਸੀਂ ਜੀਂਦੇ ਜੀ ਮਰ ਕੇ ਉਸ ਚੀਜ਼ ਨੂੰ ਹਾਸਲ ਕਰਨਾ ਹੈ ਕਿ ਨਵਾਂ ਦੁਆਰੀਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਤੁਸੀਂ ਉਸਨੂੰ ਦੇਖ ਵੀ ਸਕਦੇ ਹੋ, ਤੁਸੀਂ ਉਸਨੂੰ ਸੁਣ ਵੀ ਸਕਦੇ ਹੋ, ਤੁਸੀਂ ਉਸਨੂੰ ਇੰਜੋਏ ਵੀ ਕਰ ਸਕਦੇ ਹੋ, ਉਸਨੂੰ ਟੇਸਟ ਵੀ ਕਰ ਸਕਦੇ ਹੋ। ਇਸ ਵਾਸਤੇ ਮਹਾਤਮਾ ਬਾਹਰ ਦੀਆਂ ਚੀਜ਼ਾਂ ਦੀ ਮਹਿਮਾ ਨਹੀਂ ਕਰਦੇ, ਅੰਦਰ ਸ਼ਬਦ ਦੀ ਮਹਿਮਾ ਕਰਦੇ ਹਨ, ਅੰਤਰ ਅੰਮ੍ਰਿਤ ਦੀ ਮਹਿਮਾ ਕਰਦੇ ਹਨ, ਅੰਦਰ ਦੇ ਨਾਮ ਦੀ ਮਹਿਮਾ ਕਰਦੇ ਹਨ, ਜਿਹੜਾ ਲਿਖਣ ਵਿੱਚ ਨਹੀਂ ਆਉਂਦਾ, ਪੜ੍ਹਨ ਵਿੱਚ ਨਹੀਂ ਆਉਂਦਾ, ਬੋਲਣ ਵਿੱਚ ਨਹੀਂ ਆਉਂਦਾ, ਦੇਖਣ ਵਿੱਚ ਨਹੀਂ ਆਉਂਦਾ, ਸੁਣਨ ਵਿੱਚ ਨਹੀਂ ਆਉਂਦਾ। ਇਸ ਵਾਸਤੇ ਤੁਲਸੀ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹਨ, ਅਗਰ ਅਸੀਂ ਮਹਾਤਮਾ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਦੇ ਹਾਂ, ਸਾਡੇ ਅੰਦਰ ਦੇ ਕੰਨ ਖੁੱਲ੍ਹ ਜਾਂਦੇ ਹਨ, ਅੰਦਰ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਅਸੀਂ ਉਸ ਆਵਾਜ਼ ਨੂੰ ਪਕੜ ਲੈਂਦੇ ਹਾਂ, ਉਸ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਉਸਦੇ ਮੁਤਾਬਕ ਮੰਜ਼ਲ ਦਰ ਮੰਜ਼ਲ, ਪਹਿਲਾਂ ਸਾਹਸ ਦਰ ਕਲਮ ਅੱਲਾਹੁ ਅੱਲਾਹ ਅਕਬਰ, ਉਹਨਾਂ ਨੇ ਅਰਬੀ ਵਿੱਚ ਨਾਮ ਬਿਆਨ ਕਰ ਦਿੱਤੇ ਹਨ, ਲਿਖੀਆਂ ਮੁਨੀਆਂ ਨੇ ਹਿੰਦੀ ਜਾਂ ਸੰਸਕ੍ਰਿਤ ਵਿੱਚ ਨਾਮ ਬਿਆਨ ਕਰ ਦਿੱਤੇ ਹਨ, ਮੰਜ਼ਲਾਂ ਉਹ ਹੀ ਹਨ, ਭਾਵੇਂ ਤੁਸੀਂ ਕਿਸੇ ਜ਼ਬਾਨ ਦੇ ਅੰਦਰ ਉਹਨਾਂ ਦੇ ਨਾਮ ਰੱਖ ਦਿਓ। ਅਸੀਂ ਮੰਜ਼ਲ ਦਰ ਮੰਜ਼ਲ, ਪ੍ਰਕਾਸ਼ ਦਰ ਪ੍ਰਕਾਸ਼, ਸ਼ਬਦ ਦਰ ਸ਼ਬਦ, ਅਸੀਂ ਆਪਣੇ ਮੰਜ਼ਲੇ ਮਕਸੂਦ 'ਤੇ ਵਾਪਸ ਪਹੁੰਚ ਜਾਂਦੇ ਹਾਂ।
ਗੋਸ਼ ਬਤਨ ਹਾਂ ਕੁਸ਼ਾਦਾ ਜੋ ਕਰੇ ਕੁਛ ਦਿਨ ਅਮਲ, ਲਾ ਇਲਾਹਾ ਅੱਲਾਹੁ ਅਕਬਰ ਪੈ ਜਾਣੇ ਕੇ ਲੀਏ ਯੇ ਸਦਾ ਤੁਲਸੀ ਕੀ ਹੈ ਅਮਲ, ਅਮਲ ਕਰ ਧਿਆਨ ਦੇ ਕੁਲ ਕੁਰਾਨ ਮੇ ਹੈ ਲਿਖਾ ਅੱਲਾਹੁ ਅਕਬਰ ਕੇ ਲੀਏ।
ਸਭ ਕੁਛ ਬਿਆਨ ਕਰਕੇ ਤੁਲਸੀ ਸਾਹਿਬ ਕਹਿੰਦੇ, ਜੋ ਕੁਛ ਵੀ ਮੈਂ ਉੱਪਰ ਸਮਝਾਉਣ ਲੱਗਾ ਹੋਇਆ ਹੈ, ਮੈਂ ਇੱਕ ਅਨੋਖੀ ਗੱਲ ਨਹੀਂ ਕਰਦਾ, ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖੋ, ਹਰ ਇੱਕ ਮਹਾਤਮਾ ਨੇ ਇਸੇ ਸ਼ਬਦ ਦਾ ਪ੍ਰਚਾਰ ਕੀਤਾ ਹੈ, ਇਸੇ ਨਾਮ ਦਾ ਪ੍ਰਚਾਰ ਕੀਤਾ ਹੈ। ਤੁਲਸੀ ਸਾਹਿਬ ਕਹਿੰਦੇ, ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ, ਜੋ ਮੈਂ ਦੇਖਿਆ ਹੈ, ਜੋ ਮੈਂ ਤਜਰਬਾ ਹੈ, ਉਸੇ ਤਜਰਬੇ ਨੂੰ ਬਿਆਨ ਕਰਨ ਲੱਗਾ ਹੋਇਆ ਹੈ। ਇਹ ਸ਼ੇਖ ਤਕੀ, ਅਗਰ ਤੂੰ ਇਸੇ ਰਸਤੇ 'ਤੇ ਚੱਲਣਾ ਸ਼ੁਰੂ ਕਰ ਦੇਵੇਂਗਾ, ਤੈਨੂੰ ਸਮਝ ਆ ਜਾਵੇਗੀ ਜਿਹੜੀ ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਉਸ ਕੁੰਨ ਨੇ ਕਿਸ ਤਰ੍ਹਾਂ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਕਿਸ ਤਰ੍ਹਾਂ ਵਾਪਸ ਜਾ ਕੇ ਅਸੀਂ ਉਸੇ ਕੁੰਨ ਵਿੱਚ ਹੀ ਸਮਾ ਜਾਂਦੇ ਹਾਂ। ਉਹਨੂੰ ਕੁੰਨ ਕਹਿ ਲਓ, ਸ਼ਬਦ ਕਹਿ ਲਓ, ਨਾਮ ਕਹਿ ਲਓ, ਇਹੋ ਉਹ ਇੱਕੋ ਹੀ ਚੀਜ਼ ਹੈ। ਇਹੋ ਗੁਰੂ ਸਾਹਿਬ ਨੇ ਕਿਹਾ ਸੀ, ਸੱਚੇ ਨਾਮ ਸਮਾਵਣਿਆ, ਅਸੀਂ ਸੱਚੇ ਨਾਮ ਦੇ ਅੰਦਰ ਅਖੀਰ ਵਿੱਚ ਜਾ ਕੇ ਸਮਾ ਜਾਂਦੇ ਹਾਂ। ਸੋ ਉਹ ਤੁਲਸੀ ਸਾਹਿਬ ਨੂੰ, ਸ਼ੇਖ ਤਕੀ ਨੂੰ ਸਮਝਾਉਣ ਲੱਗੇ ਹੋਏ ਹਨ। ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ। ਮੈਂ ਹਮੇਸ਼ਾ ਅਰਜ਼ ਕਰਦਾ ਹਾਂ, ਕੋਈ ਮਹਾਤਮਾ ਮਾਲਕ ਦੇ ਮਿਲਣ ਦੀ ਸ਼ਾਰਟਕੱਟ ਲੈ ਕੇ ਨਹੀਂ ਆਉਂਦਾ, ਨਾ ਕੋਈ ਨਵੀਂ ਤਰੀਕਾ ਲੈ ਕੇ ਆਉਂਦਾ ਹੈ ਮਾਲਕ ਦੇ ਭਗਤੀ ਕਰਨ ਦਾ। ਉਹ ਕੁਦਰਤ ਇੱਕੋ ਹੀ ਹੈ, ਉਹਨੇ ਕੌਸਮਿਕ ਲਾ ਆਪਣੇ ਮਿਲਣ ਦਾ ਇੱਕੋ ਹੀ ਬਣਾਇਆ ਹੋਇਆ ਹੈ। ਹਰ ਇੱਕ ਮਹਾਤਮਾ ਉਸੇ ਕਾਨੂੰਨ ਦਾ ਪ੍ਰਚਾਰ ਕਰਦਾ ਚੱਲਿਆ ਆ ਰਿਹਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਏਕੋ ਹੁਕਮ ਏਕਾ ਪਾਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਹੈ। ਉਸ ਮਾਲਕ ਦਾ ਇੱਕ ਹੁਕਮ ਹੈ, ਉਹ ਸਾਰਿਆਂ ਦਾ ਬਾਦਸ਼ਾਹ ਹੈ, ਸਾਰਿਆਂ ਦਾ ਪਾਤਸ਼ਾਹ ਹੈ, ਹਮੇਸ਼ਾ ਤੋਂ ਉਸੇ ਦਾ ਇੱਕੋ ਕੌਸਮਿਕ ਲਾ ਚੱਲਿਆ ਆ ਰਿਹਾ ਹੈ। ਸੰਤ ਮਹਾਤਮਾ ਉਸਦੀਆਂ ਭੇਜੀਆਂ ਹੋਈਆਂ ਸਰਕਾਰਾਂ ਹਨ, ਹੁਕਮ ਦੇ ਨਾਲ ਆਉਂਦੀਆਂ ਹਨ, ਹੁਕਮ ਦਾ ਵਰਤਾਓ ਔਰ ਪ੍ਰਚਾਰ ਕਰਦੀਆਂ ਹਨ, ਨਾ ਸਾਨੂੰ ਨਾਲ ਲੈ ਕੇ ਉਸੇ ਹੁਕਮ ਦੇ ਵਿੱਚ ਵਾਪਸ ਜਾ ਕੇ ਸਮਾ ਜਾਂਦੀਆਂ ਹਨ। ਸੋ ਸਾਨੂੰ ਵੀ ਚਾਹੀਦਾ ਹੈ ਤੁਲਸੀ ਸਾਹਿਬ ਦੇ ਤਜਰਬੇ ਤੋਂ ਫਾਇਦਾ ਉਠਾ ਕੇ ਆਪਣੇ ਅੰਦਰੋਂ ਸੱਚੇ ਸ਼ਬਦ ਦੇ ਨਾਲ ਖਿਆਲ ਜੋੜੀਏ, ਸੱਚੇ ਨਾਮ ਦੇ ਨਾਲ ਖਿਆਲ ਜੋੜੀਏ।
ਯੇ ਸਦਾ ਤੁਲਸੀ ਕੀ ਹੈ ਅਮਲ, ਅਮਲ ਕਰ ਧਿਆਨ ਦੇ ਕੁਲ ਕੁਰਾਨ ਮੇ ਹੈ ਲਿਖਾ ਅੱਲਾਹ ਅਕਬਰ ਕੇ ਲੀਏ।